Thank you. बाद में कहते रहे थे इंटरनेट पर गुरु चरण जोड़े पूरा ध्यान से बच्चे विचार कर जुड़े होना चाहिए। संसार सामने हरा प्राधीन रहे पर ऐसी कुछलियत गलनिगा मार के देखा जावे दर्शन कुछ नहीं। सुपने दी न्याई है सुपने दी उत्पत्ति या स्थिति लयता प्रतीत मात्र थोड़ा चिर वास्ते होंगे। इसी तरह संसार का भी यही हाल दुनिया पे जन्म लेंदा है बचपन आउंदी है जवानी आउंदी है बुढ़ापा आउंदा है फिर मृत्यु हो जाता है। ये भी कोई नियम नहीं बुढ़ापे तो बाद भी मौत आवे। बहुत सारे माता के बगल बिच ही मर जाते हैं बहुत जमन वेले मर जाते हैं कई कुछ दिनों के होके मर जाते हैं कई कुछ महीनों के कई कुछ साल के कोई बचपन की जवानी की पूरी पूरी उम्र तक कोई भुगतता है। अगर इस समय के देखा जाए दीर्घायु पूरी उम्र जो किसी बंदे की कल जो भी 100 साल की आयु दसी है सब दुबे लख लख वरे के बंदे होंगे पर तकड़े न रोए त्रेते युग के 10-10 हज़ार वर्ष उम्र होंगी द्वापर युग के 1000 वरे की रही कल युग 100 साल की आयु दसी है पर 5000 तो उपर कल युग चल रहा उम्र का एस्टीमेट बहुत घट गया। 100 साल की जिते दसी उ अज शक्ति मनी जा सकती है इतनी उम्र घट गई। आचार आहार व्यवहार जितने कमजोर होंगे उतनी उम्र घटती होंगी है जितना शरीर तकड़ा होएगा उतनी उम्र वधदी होंगी है जिन्ना कमजोर होएगा उम्र घटिया करती है। ये चीजा अज दे आचार आहार व्यवहार जेड़े हैं कमजोर उम्र नूं घटा रहे हैं। मन लो कुछ देर वास्ते किसी शख्स ने धीरे पूरी आयु भुगती है फिर भी तुर गया रहने का तो थां ही कोई नहीं ना अपने असली घर नूं भुल के होर घर वास्ते उपराला कर रहा है। असली घर जेड़ा है इहदा अंदर है वह भुल गया उहदी बहुत पता कोई नहीं है पता तद लगे हौली हौली सत्संग करे विचार इस नूं प्राप्त होए। निज कर महल पावो सुख सहजे बहुर न होए फिर अपने घर अपना घर हर एक का अंदर है। अ दुनिया भी करता दे उठे हैं मुसाफरी दे हैं असली दा अपना आपा और अपना घर ये जिसम के अंदर है। अपना आपा जिसम मनना मैं जिसम है ये भी गलती है खुला है जिसम नहीं ये तो जिसम चोला मिले हो कपड़ा मिले ये तो जिसम अंदर कई वो चीज है जिसने क्या कहो कि गिरे राम की अंश जस काग पर मिटे परमेश्वर दी अंश जीवात्मा है। अंग्रेजी किसने सोल कहने अपना आपा है जीवात्मा है पर बजाय उसके अपना आप ये देह मन रहे हैं सब भी दे निगाह मार के देखो ना सोचो की मन रहे हैं अपने आप में जिसम मन के साढ़े तीन दादे माता जी माता पिता तो जन्म लेंदी है बचपन आता है जवानी आती है बुढ़ापो ने मर जाती है ओनू असं अपना आप मन ही जाने हैं कही जी गलती है कही जी भारी भुल है। मोटर का ड्राइवर अपने आप न मोटर मनी जाता है घोड़े का सवार अपने आप न घोड़ा मनी जाता है मकान च रहने वाला अपने आप न बजाय मकीन मकान मनी जाता है। सारी जानते कितनी बड़ी भारी भुल है कोई नशा पीता या दिमाग टिकाने दो ही गल्ला हो सकती इसी तरह ये जो कुछ है ये नहीं जो अभी मनी जाने असं तो जिसम के अंदर वो कुछ है जिन्हों गुरबाणी कहती है कहो कि वीरे राम की अंश जस काग पर मिटे न परमेश्वर दी अंश हाँ परमात्मा दी अंश हाँ आत्म शहजादे हाँ परमात्मा सारे परिपूर्ण अनंत शक्ति है। किसी बादशाह का शहजादा उसका पुत्र होता है पुत्र होया करता है कोई जे हकू कोई जे गुणा वाला हुंदा है इसी तरह जीवात्मा जिहड़ा परमात्मा दी अंश है असीं प्रति अंश हाँ पर अपने आप नूं भुल गए बल्कि कुछ होर दा वर्णन लगता है ਜੋ ਜੋ ਸਤਸੰਗ ਹੁੰਦਾ ਹੈ, ਜੋ ਜੋ ਉਸਨੂੰ ਕੁਛ ਵਿਚਾਰ ਸੰਪੂਰਨ ਹੁੰਦੀ ਹੈ, ਬੁੱਧ ਸ਼ੁੱਧ ਹੁੰਦੀ ਹੈ, ਅਗਿਆਨ ਦਾ ਨਸ਼ਾ ਘਟਦਾ, ਫਿਰ ਆਪੇ ਦਾ ਪਤਾ ਲੱਗਦਾ। ਆਪੇ ਦਾ ਪਤਾ ਲੱਗਿਆ ਆਪਣੇ ਕੇਂਦਰ ਵਾਹਿਗੁਰੂ ਦਾ ਨਾਮ ਦਾ ਸਾਗਰ ਹੈ ਅਸਲੀ ਘਰ, ਉਸਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰਦਾ। ਅਤੇ ਅਸਲੀ ਸਾਡਾ ਘਰ ਜਿਹੜਾ ਇਹ ਨਹੀਂ ਹੈ, ਸਾਡਾ ਘਰ ਉਸਨੂੰ ਢੂੰਢਣਾ ਹੈ। ਉਸ ਵਿੱਚ ਢੂੰਢ ਕੇ ਜਦੋਂ ਉਹਦੇ ਵਿੱਚ ਪਹੁੰਚ ਜਾਵਾਂਗੇ, ਵਿਸ਼ਰਾਮ ਮਿਲੇਗਾ, ਸੁੱਖ ਮਿਲੇਗਾ, ਸਾਰੇ ਦੁੱਖਾਂ ਤੋਂ ਬਰੀ ਹੋ ਜਾਵਾਂਗੇ। ਆਓ ਜਿਸਮ ਦੀ ਹਾਲਤ ਜਿਹਨੂੰ ਅਸੀਂ ਆਪਣਾ ਆਪ ਮੰਨਦੇ ਹਾਂ, ਇਹ ਤਾਂ ਖਟੁਰਮੀਆਂ ਸਾਹਿਬ ਹੈ। ਜਨਮ ਲੈਂਦਾ ਬਚਪਨ, ਜਵਾਨੀ, ਬੁਢਾਪਾ ਔਰ ਮਰ ਜਾਣਾ ਆਦਿ ਇਹਦੇ ਸੁਭਾਵ ਹਨ। ਜੇ ਇਹੀ ਸਾਡਾ ਹੋਇਆ ਤਾਂ ਅਸੀਂ ਵਾਰ ਵਾਰ ਮਰਦੇ ਹਾਂ, ਜੰਮਦੇ ਹਾਂ। ਜੇ ਇਹੀ ਮਰਨਾ ਤਾਂ ਇਹੀ ਸਜ਼ਾ ਰੱਖੀ ਹੈ, ਇਸਨੂੰ ਵਾਰ ਵਾਰ ਜੰਮ, ਵਾਰ ਵਾਰ ਮਰ, ਅਤੇ ਤੇਰੇ ਵਾਸਤੇ ਇਹ ਸਜ਼ਾ ਤਕਲੀਫਾਂ ਚੱਲੀ ਚੱਲੇ ਦੇ ਧਾਰ ਕੇ ਜਿੰਨੀਆਂ ਹਨ। ਆਹ ਜਦੋਂ ਅਸੀਂ ਇਹ ਵਿਚਾਰ ਕਰਾਂਗੇ ਥੋੜ੍ਹੀ ਜਿਹੀ ਵੀ ਜਿਸਮ ਤਾਂ ਥੋੜ੍ਹੀ ਦੇਰ ਦਾ ਹੈ, ਥੋੜ੍ਹਾ ਚਿਰ ਵਾਸਤੇ ਸਾਨੂੰ ਮਿਲਿਆ, ਬਚਪਨ ਲੰਘ ਗਈ ਹੈ, ਜਵਾਨੀ ਵੀ ਲੰਘ ਗਈ ਹੈ, ਬੁਢਾਪਾ ਵੀ ਲੰਘ ਗਿਆ ਹੈ, ਅੱਗੇ ਮੌਤ ਨੂੰ ਅੱਡੀ ਖੜੀ ਹੋਈ ਹੈ। ਉਸ ਤੋਂ ਪਹਿਲੇ ਪਹਿਲੇ ਅਸੀਂ ਬਹੁਤ ਕੁਛ ਤਿਆਰੀ ਕਰਨੀ ਹੈ, ਬਹੁਤ ਕੁਛ ਪਰਲੋਕ ਦਾ ਤੋਸ਼ਾ ਜਮ੍ਹਾਂ ਕਰਨਾ ਹੈ। ਅਤੇ ਸਿਆਣੇ ਆਦਮੀ ਨੂੰ ਅਵਸ਼ੀ ਵੈਰਾਗ ਹੋ ਜਾਂਦਾ ਸਾਧੂ ਜਦੋਂ ਇਹੋ ਜਿਹੀ ਵਿਚਾਰ ਕਰਦਾ। ਵਿਚਾਰ ਤੋਂ ਬਿਨਾਂ ਤਾਂ ਆਦਮੀ ਗਿਆਨ ਬਿਨਾਂ ਤੁਸੀਂ ਜਾਣ ਦੱਸਿਆ, ਸੋਝੀ ਕੁਛ ਨਹੀਂ ਹੈ। ਹੈਵਾਨਾਂ ਨੂੰ ਖਾ ਲਿਆ, ਪੀ ਲਏ, ਦੂਜਾ ਹੋਰ ਇਨਸਾਨੀਅਤ ਦਾ ਕੋਈ ਹੈਵਾਨ ਦੀ ਖਾ ਪੀ ਕੇ ਪੇਟ ਭਰ ਲੈਂਦੇ ਨੇ, ਕੀ ਵਾਧਾ ਹੋਇਆ ਇਹਦੇ ਵਿੱਚ? ਹੋਰ ਚੋਣੀਆਂ ਦਾ ਬਾਦਸ਼ਾਹ ਕਹਿਲਾਉਂਦਾ ਹੈ, ਬਾਦਸ਼ਾਹ ਕੈਸੇ ਹੋ ਸਕਦਾ? ਬਾਦਸ਼ਾਹ ਤਾਂ ਹੋਰ ਆਮ ਲੋਕਾਂ ਦਾ ਬਹੁਤ ਵਿਸ਼ੇਸ਼ ਨਸਲ ਦਾ ਮਾਲਕ ਹੁੰਦਾ। ਇਹ ਜਿਹੜੀ ਮਨੁੱਖਾਂ ਦੇ ਹੈ, ਤਮਾਮ ਜੋਨੀਆਂ ਦਾ ਬਾਦਸ਼ਾਹ ਦੀ ਕਹਿਲਾਉਂਦੀ ਹੈ। ਬਾਦਸ਼ਾਹ ਤਾਂ ਹੋ ਸਕਦਾ ਜੇ ਬਾਦਸ਼ਾਹ ਵਾਲੇ ਕਰਤੱਵ ਕਰੇ ਤਾਂ, ਇਹ ਤਾਂ ਉਹਨਾਂ ਤੋਂ ਵੀ ਪੱਤਰ ਮੰਨਿਆ ਜਾ ਰਿਹਾ। ਖਾਣਾ ਪੀਣਾ ਸੋਹਣਾ ਸੋਹਣਾ ਵਿਸਰ ਗਿਆ ਹੈ, ਮਰਨਾ ਕਸਮ ਵਿਸਾਰ ਖੁਆਰੀ ਕਿੰਨੀ ਸਿਰਫ ਜੀਵਨ ਨਹੀਂ ਰਹਿਣਾ, ਇਹ ਅਵਸਥਾ ਆ ਚੁੱਕੀ ਹੈ। ਤੈਨੂੰ ਵਿਸਰ ਗਿਆ ਹੈ ਮਰਨਾ, ਹਾਂ। मरना बिल्कुल ठीक है, बिल्कुल सच है, मरना सच से जीना चाहिए। मौत में याद रखे बंदा बहुत कुछ वार लेंदा, इसनु भूल के अपना लोक परलोक दोनों बिगाड़ लेंदा। राजा जनक जी मिथिलापुरी दे राजा ब्रह्म ज्ञानी से आप जी तो बड़े बड़े भी प्राग त्यागी पुरुष उपदेश लेके अपने जन्म सफला करना अपने हो पाग समझा कर दे। सुखदेव मुनि इसने जिज्ञासा पैदा वेद व्यास का पुत्र अपने पिता नु कहने लगा, देखो जब भी मेरी होश संभली है मैं वड़ा त्यागी हाँ, पैरों से कदे जुत्ता नहीं पाया, सिर से कदे पग नहीं बदी, कल कुर्ता नहीं पाया, चंगा कपड़ा नहीं पाया, माया नु धन दौलत नु कदे हाथ नहीं लाया, जन्म तो तपस्सी हाँ, एक सौ टाकी वाली कंबल दो तेले की तूंबी सिर इतना कुछ रखी हूं, फिर भी मेरे चित्त नु शांत क्यों नहीं आई। मन की अवस्था जिहड़ी है सब ते वड़ा सुखी सो माइंड है मन की शांति, ते क्यों नहीं प्राप्त हुई, कृपा करके मैनु इहो जिहा उपदेश करो जिस करके मेरा मन शांत हो जाए। अमरीका के लोग शासन अज सब तो सारे मुल्कों नालों अमीर हैं, अमरीका चेस चैंपियन का वर्ल्ड दुनिया में सबसे वड़ा अमीर मुल्क मनिया है, उत्थे का गरीब साढ़े अमीर नालों भी अमीर है। तो वह लोग जिस्मानी सुख जितने उन्होंने जल्दी से जल्दी तरक्की की पैदा करते उतने उन्होंने वास्तव दुखदाई हुए हैं, मन में शांत नहीं जलते बलते सड़ते, क्यों दिन कितों ठंड पै जाए जिम्मे सप टूंढ लपेट मारद चंद्र माड़ा मोटी ठंड प्राप्त करने वास्ते अंदरों ही कृष्णा आसा करके जल रहे हैं। तो यह चीज सुख का कारण ही शांति सबसे वड्डा पदार्थ उन्होंने महसूस होया उन्हें शांति जी मिले वह सबसे वड्डा सुख है। पदार्थवाद का अजमाना है, भावे माता पस्ती का जमाना है, तो दुनिया इधर वध रही है पर अजे नहीं समा पा के पता लग जाए इन्होंने सुख नहीं लगे, सुख वही सुख धर्म स्वयं सुखदेव के चित में ख्याल पैदा हो मनु शांत नहीं आई। इन्ना कुछ होने के बावजूद अपने पिता देव व्यास ने पूछा है कोई यह जहा उपदेश करो मैनू जिस करके मेरा चित शांत हो जाए। उपदेश भी शासन अधिकार के मुताबिक ही कली प्रूफ होता है, मैले कपड़े रंगना चाहो रंग सोना नहीं चलेगा, सास कपड़े रंग चढ़ा होंगे। उन्होंने सत ज्ञान का उपदेश किया, तीन किस्म का उपदेश है कर्मा का उपासना का ज्ञान अधिकार के मुताबिक, तीन किस्म के अधिकारी कनिष्ठ मध्यम उत्तम, तो उन्होंने उसने उत्तम दर्जे वाले वाला उपदेश किया, तत् ज्ञान का जीवन की एकता के बोधक बचन जो सन उन्होंने उपदेश किया, जिन्होंने सुन के कहता है जो कुछ आप मैंने समझा रहे हो ये मैं ग्रंथा भी पढ़ना आप मैनू की लगता गल दस रहे हो। शासन विद्या अपने आप होने का कारण बनती है, गुरमुख द्वारा यही विद्या होने व्यक्ति का साधन बनया करती है। समुद्र का पानी खारा है, अतिसार लग जाएंगे और कई बीमारियां पैदा हो जाएंगी, वही पानी बदल होकर जो वरता है जमीन से मिठा हो जाता है वही सुखाई हो जाता है, रोग निवृत्ति का साधन बन जाता है। जी अपने आप विद्या हासिल करनी है ब्रह्म विद्या वो होने का कारण बनती है, गुरमुख द्वारा वह विद्या जी निवृत्ति का साधन बनया करती है। इसे कहते जो कुछ मैंने बचन आप फरमा रहे हो उसमें कले ही जाने पहले ही पढ़े हुए ग्रंथों में होना सच्चा श्रद्धाहीन है, श्रद्धाहीन पुरुष ने तब से होया करता श्रद्धावान लगते ज्ञान श्रद्धावान ज्ञान की प्राप्ति है, निशर्द प्रश्न नहीं हो सकती। मैंने सोचा इतने प्यो पुत्र वाला रिश्ता है, लोड़ है गुरु शिष्य वाले रिश्ते की फिर संभावना रखनी है, पर आश्चर्य बात है इस गल का अजय सूझबूझ नहीं थी। तो यह वचन सुन के वेद व्यास ने अनुकाल दिता, कहने लगे आप ब्रह्मा जी पास पहुंचो, उन्होंने उपदेश आपके वास्ते ज्यादा अच्छा रहेगा, आपके चित्त में शांतदायक रहेगा। उसे पहुंचे शासन उपदेश तो इको ही है अधिकार के मुताबिक कनिष्ठ मध्यम उत्तम जो जहाजा अधिकार के मुताबिक उपदेश इको है, जबान में फर्क हो सकता है, बयान में फर्क हो सकता है, कथन में फर्क हो सकता है, सभी समझाने फर्क हो सकता है, लेकिन उपदेश इको एक सही शक नहीं कोई फर्क नहीं है। सरियों उन्होंने भी ब्रह्मा जी ने भी यही उपदेश किया, उसे भी इन्होंने यही गल की जो कुछ मैंने आप कह रहे हो ये मैं पहले ग्रंथों में ही पढ़ता चला आ रहा हूं, और मेरे पिता वेद व्यास ने मैंने यही कुछ दसिया है, आप कुछ अलहरा गल दस रहे हो। यह वचन सुन के ब्रह्मा जी ने सोचा ਇਹ ਸ਼ਰਧਾਹੀਨ ਹੈ। ਕਹਿੰਦੇ ਅੱਛਾ ਤੁਸੀਂ ਮਾਤ ਲੋਕ ਵਿੱਚ ਜਾਓ, ਰਾਜਾ ਜਨਕ ਮਿਥਲਾਪੁਰੀ ਦੇ ਰਾਜਾ ਹਨ, ਰਾਜਾ ਹੋਣ ਦੇ ਬਾਵਜੂਦ ਬਦਲ ਗਏ ਨਹੀਂ ਹਨ, ਉਹਨਾਂ ਦਾ ਉਪਦੇਸ਼ ਆਪਦੇ ਵਾਸਤੇ ਸ਼ਾਂਤ ਸਾਹਿਬ ਹੋਵੇਗਾ। ਖੈਰ ਦੋ ਥਾਂ ਤੋਂ ਜਦੋਂ ਸ਼ਰਧਾ ਦੀ ਹੀਨਤਾ ਦੇਖੀ, ਉਹ ਰਾਜਾ ਜਨਕ ਜੀ ਪਾਸ ਆਏ। ਰਾਜਾ ਜਨਕ ਦੀ ਬਾਤ ਆਪ ਕਈ ਦਫ਼ਾ ਸੁਣ ਚੁੱਕੇ, ਭਗਤ ਬੜਾ ਰਾਜਾ ਜਨਕ ਗੁਰਮੁਖ ਮਾਇਆ ਵਿੱਚ ਉਦਾਸ ਸੀ। ਰਾਜਾ ਜਨਕ ਜੀ ਰਾਜ ਵਿੱਚ ਰਾਜਾ ਵੀ ਸਨ, ਮਤਲਬ ਸੀ ਦੇ ਰਾਜਾ ਹੋਣ ਦੇ ਬਾਵਜੂਦ ਬਣਿਆ ਨਹੀਂ ਸਨ, ਰਾਜ ਵਿੱਚ ਰਹਿੰਦੇ ਹੋਏ ਨਿਰਲੇਪ ਸਨ, ਜੈਸੇ ਪਾਣੀ ਵਿੱਚੋਂ ਨਿਰਲੇਪ ਹੁੰਦਾ, ਪਾਣੀ ਮੁਰਗਾਬੀ ਸਾਰਾ ਦਿਨ ਤੈਰਦੀ ਹੈ ਲੇਕਿਨ ਦੇਖਣ ਨੂੰ ਸੁੱਕੜੇ ਸੁੱਕੇ ਨੂੰ, ਇਸ ਤਰੀਕੇ ਸਿਰਫ ਨਿਰਲੇਪ ਸਨ ਉਹ ਫਰਮਾਨ ਕੀਤਾ।
ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ
ਰਾਜਾ ਜਨਕ ਜੀ ਆਪਣੇ ਦਫ਼ਤਰ ਵਿੱਚ ਬੈਠੇ ਕੰਮਕਾਰ ਕਰ ਰਹੇ ਸਨ। ਪਤਾ ਲੈ ਕੇ ਉੱਥੇ ਪਹੁੰਚ ਕੇ ਦਰਬਾਰ ਨੂੰ ਸੰਦੇਸ਼ ਦਾ ਸੁਨੇਹਾ ਦਿੱਤਾ ਕਿ ਰਾਜਾ ਜੀ ਨੂੰ ਬੋਲੋ, ਮੈਂ ਵੇਦ ਵਿਆਸ ਜੀ ਦਾ ਪੁੱਤਰ ਹਾਂ, ਮੇਰਾ ਨਾਂ ਸੁਖਦੇਵ ਹੈ, ਜਨਮ ਤੋਂ ਹੀ ਤਿਆਗੀ ਹਾਂ, ਆਪਦੇ ਪਾਸ ਬ੍ਰਹਮਾ ਜੀ ਨੇ ਭੇਜਿਆ, ਕੁਛ ਪਰਮਾਰਥਕ ਬਚਨ ਕਰਨੇ ਹਨ, ਦੁਨੀਆਂ ਦਾ ਵਿਹਾਰ ਮੇਰਾ ਕੋਈ ਨਹੀਂ, ਕਿਉਂਕਿ ਰਾਜੇ ਲੋਕਾਂ ਪਾਸ ਅਕਸਰ ਵਿਹਾਰੀ ਲੋਕ ਪਹੁੰਚਿਆ ਕਰਨ ਆਪਣੇ ਕਾਰਜ ਸ਼ੁੱਧੀ ਵਾਸਤੇ। ਅਤੇ ਜਦੋਂ ਸੰਦੇਸ਼ ਸੁਨੇਹਾ ਪਹੁੰਚਿਆ, ਰਾਜਾ ਜਨਕ ਜੀ ਨੇ ਵੀ ਜਾਣਿਆ ਵੀ ਦੋ ਥਾਂ ਤੋਂ ਸ਼ਰਧਾਹੀਨਤਾ ਦੇ ਕਾਰਨ ਖਾਲੀ ਆਇਆ ਮੇਰੇ ਪਾਸ ਭੇਜਿਆ ਬ੍ਰਹਮਾ ਜੀ ਨੇ, ਜਦੋਂ ਇਹੋ ਜਿਹੀ ਗੱਲ ਹੈ ਕਸਵੱਟੀ ਵੀ ਲਾਉਣੀ ਚਾਹੀਦੀ ਹੈ। ਸੋ ਰਾਜਾ ਜਨਕ ਜੀ ਨੇ ਦਰਬਾਰ ਨੂੰ ਕਿਹਾ, ਕਹੋ ਉਹਨਾਂ ਨੂੰ ਠਹਿਰੋ, ਅਜੇ ਕੁਛ ਰਾਜ ਕਾਜ ਕਰ ਰਹੇ ਹਾਂ, ਵਿਹਲੇ ਹੋ ਕੇ ਆਪ ਨੂੰ ਵਕਤ ਦੇ ਦਿੱਤਾ ਜਾਏਗਾ। ਇਹ ਸੁਣ ਕੇ ਪੈਰ ਚੁੱਪ ਹੋ ਗਏ। ਪਹਿਲੇ ਤਾਂ ਜੀ ਕੀ ਸੋਚਿਆ ਬਈ ਇਹ ਗ੍ਰਸਤੀ ਹੈ, ਮੈਂ ਤਿਆਗੀ ਹਾਂ, ਫਿਰ ਗ੍ਰਸਤੀਆਂ ਵਿੱਚ ਵੀ ਰਾਜਾ ਬਹੁਤਾ ਦੁਖੀ ਹੋਇਆ ਕਰਦਾ, ਬਹੁਤ ਵਿਵਹਾਰਾਂ ਕਰਕੇ ਮੈਨੂੰ ਕਿੱਥੇ ਬ੍ਰਹਮਾ ਜੀ ਨੇ ਭੇਜ ਦਿੱਤਾ। ਸੁਣ ਕੇ ਇਸ ਵਿੱਚ ਇਹੋ ਜਿਹੀ ਕਤਰ ਕਰ ਖੜਾ ਰਿਹਾ। ਫਿਰ ਦੁਬਾਰਾ ਸੁਨੇਹਾ ਭੇਜਿਆ, ਦਰਬਾਰ ਦੇ ਹੱਥ ਵੀ ਜਾਓ, ਕਹੋ ਮੈਂ ਵਿਵਹਾਰੀ ਬੰਦਾ ਨਹੀਂ, ਮੈਂ ਕੋਈ ਪਰਮਾਰਥਕ ਬਚਨ ਕਰਨੇ ਹਨ, ਇਸ ਵਾਸਤੇ ਮੈਨੂੰ ਕੁਛ ਵਕਤ ਜ਼ਰੂਰ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ। ਦਰਬਾਰ ਨੇ ਉਸੇ ਤਰ੍ਹਾਂ ਜਾ ਕੇ ਰਾਜਾ ਜੀ ਨੂੰ ਪ੍ਰਾਰਥਨਾ ਕਰ ਦਿੱਤੀ। ਉਹਨਾਂ ਕਿਹਾ, ਬੋਲੋ ਅਜੇ ਫਿਰ ਕੁਛ ਰਾਜ ਕਾਜ ਕਰ ਰਹੇ ਹਾਂ, ਵਿਹਾਰ ਕਰ ਕਰਕੇ ਫਿਰ ਆਪਣੇ ਵਕਤ ਦੇ ਦਿੱਤਾ ਜਾਏਗਾ। ਖੈਰ ਜਿਹੜਾ ਕਿਤੇ ਕੋਈ ਜਾਂਦਾ ਹੈ ਭਿਕਸ਼ੂ ਬਣ ਕੇ ਮੰਗਤਾ ਬਣ ਕੇ ਜਾਂਦਾ ਹੈ, ਇਹ ਭਾਵੇਂ ਉਹ ਭਿਕਸ਼ਾ ਮੰਗਣ ਗਿਆ ਹੈ, ਉਹ ਮੰਗ ਮੰਗਣ ਗਿਆ ਜਿਸ ਨੂੰ ਪਾ ਕੇ ਸਾਰੇ ਦੁੱਖਾਂ ਦੀ ਨਿਵਰਤੀ ਹੋ ਗਈ, ਸਾਰਿਆਂ ਤੋਂ ਵੱਡਾ ਸੁਖ ਮੰਗ ਮੰਗਦੀ, ਉਹ ਮੰਗ ਮੰਗਣ ਵਾਸਤੇ ਉੱਥੇ ਪਹੁੰਚਿਆ ਹੈ। ਪਰ ਜਿਵੇਂ ਮੰਗਤਾ ਕਿਸੇ ਦਰਵਾਜ਼ੇ ਤੇ ਆਟੇ ਦੀ ਮੁੱਠੀ ਲੈਣ ਜਾਵੇ, ਰੋਟੀ ਮੰਗਣ ਜਾਵੇ, ਉਹ ਨੀ ਕਾਹਲਾ ਹੁੰਦਾ, ਉਹਨੂੰ ਵੀ ਇੱਕ ਦੋ ਚਾਰ ਮਿੰਟ ਵੇਟ ਕਰਨਾ ਹੀ ਪੈਂਦਾ, ਠਹਿਰਨਾ ਹੀ ਪੈਂਦਾ ਹੈ। ਸੋ ਇਹ ਐਡੀ ਵੱਡੀ ਚੀਜ਼ ਮੰਗਣ ਵਾਸਤੇ ਕੀ ਹੈ, ਪਰ ਕਾਹਲ ਠੀਕ ਨਹੀਂ ਕਰਦਾ। ਸੋ ਇਸ ਕਰਕੇ ਰਾਜਾ ਜਨਕ ਜੀ ਨੇ ਕਿਹਾ ਕਹਿ ਦੋ ਠਹਿਰ ਜਾ, ਫਿਰ ਕਿਸ ਵਿੱਚ ਖਿਆਲ ਆਇਆ ਬਾਅਦ ਤਿਆਗ ਦਾ ਉੱਥੋਂ, ਮੈਂ ਕਦੇ ਕੁੜਤਾ ਨਹੀਂ ਪਾਇਆ, ਜੁੱਤਾ ਨਹੀਂ ਪਾਇਆ, ਐਡਾ ਤਿਆਗੀ ਨੂੰ ਮਾਇਆ ਨੂੰ ਕਿਤਨੀ ਲਾਇਆ ਸਜਵਾਦ ਹੈ। ਤੇ ਇਹ ਗ੍ਰਸਤੀ ਹੈ, ਰਾਜਾ ਹੈ, ਇਹ ਤਾਂ ਮੈਂ ਵਿੱਚ ਖਚਤ ਪ੍ਰਤੀਤ ਹੁੰਦਾ, ਉਹਦੇ ਚਿੱਤ ਵਿੱਚ ਇਹੋ ਜਿਹਾ ਸਤਰਕ ਕਰੋ, ਕਿਉਂਕਿ ਫਕੀਰ ਖੜਾ ਹੈ, ਜਗਿਆਸੂ ਖੜਾ ਹੈ, ਉਸਨੂੰ ਮਿਲਣ ਵਾਸਤੇ ਵਕਤ ਨਹੀਂ ਦੇ ਰਿਹਾ, ਗਿਆਰਾਂ ਕਾਰਾਂ ਵਿੱਚ ਹੀ ਖਚਤ ਹੈ, ਇਹ ਧਰਮਜਾਨੇ ਨੂੰ ਕਿੱਥੇ ਹੋਣਾ, ਇੱਥੇ ਆਰਥਿਕ ਵਿੱਚ ਉਹਦੇ ਪਤਰਕਾਂ ਖੜੀਆਂ, ਪਤਰਕੀ ਜਿੱਥੇ ਪਤਰਕ ਆ ਗਈ ਉੱਥੇ ਸਾਧਨ ਲੈਣ ਦੇਣ ਨੂੰ ਕੀ ਹੁੰਦਾ। ਇਉਂ ਕਰਕੇ ਕਸੌਟੀ ਸਤਪੁਰਸ਼ ਨੂੰ ਲਾਉਂਦੇ ਹੁੰਦੇ ਨੇ ਪ੍ਰੀਖਿਆ, ਕਸੌਟੀ ਜੇ ਸੋਨਾ ਪਰਖਣਾ ਹੋਵੇ ਕਾਹਦੇ ਵਾਸਤੇ ਪਰਖੀ, ਦੇ ਵੱਟੀ ਤੇ ਲਾ ਕੇ ਵਿੱਚ ਖੜਾ ਕੇ ਖੁਦ ਹੋਰ ਕਈ ਥਾਈਂ ਕਸੌਟੀਆਂ ਲੈ ਕਬੀਰ ਕਸੌਟੀ ਰਾਮ ਕੀ ਛੱਡ ਕੇ ਨਾ ਕੋਈ ਰਾਮ ਕਸੌਟੀ ਸੋਫੇ ਜੋ ਮਰਜ਼ੀ ਹੋ ਰਹੀ ਕਿਹਾ, ਬਹੁਤ ਅਸਾਂ ਐਸੇ ਵੀ ਦੇਖ ਲਿਆ। ਖੈਰ ਕਹਿ ਰਹੇ ਹਾਂ ਦੂਈ ਤੀਹ ਦਫ਼ਾ ਫਿਰ ਸੁਨੇਹਾ ਦਿੱਤਾ ਸੁਖਦੇਵ ਨੇ, ਵੀ ਬੋਲੋ ਰਾਜਾ ਜੀ ਨੂੰ, ਮੈਂ ਕੋਈ ਦੁਨਿਆਵੀ ਬੰਦਾ ਨਹੀਂ, ਮੈਂ ਤਾਂ ਤਿਆਗੀ ਆਦਮੀ ਹਾਂ, ਵੇਦ ਵਿਆਸ ਦਾ ਪੁੱਤਰ ਹਾਂ, ਪਰਮਾਰਥ ਦਰਸ਼ਨ ਕਰਨ ਵਾਸਤੇ ਆਇਆ, ਮੇਰਾ ਦੁਨੀਆਂ ਦਾ ਵਿਵਹਾਰ ਕੋਈ ਨਹੀਂ ਹੈ, ਦੁਨੀਆਂ ਦਾ ਕਾਰਜ ਮੇਰਾ ਕੋਈ ਨਹੀਂ, ਸਵਾਸ ਮੈਨੂੰ ਜਲਦੀ ਤੋਂ ਜਲਦੀ ਵਕਤ ਮਿਲਣਾ ਚਾਹੀਦਾ ਹੈ। ਦਰਬਾਰ ਨੇ ਆਪਣਾ ਫਰਜ਼ ਪੂਰਾ ਕਰਨ ਦੀ ਸੇਵਾਦਾਰ ਦੀ ਉਹ ਦਲੀਓ ਤੁਰਦੇ ਨਹੀਂ ਸੀ ਉਸਨੇ, ਫਿਰ ਜਾ ਕੇ ਰਾਜਾ ਜੀ ਨੂੰ ਪ੍ਰਾਰਥਨਾ ਕਰਦੀ, ਮਹਾਰਾਜ ਉਹ ਕਾਹਲੇ ਹੋ ਰਹੇ ਸਾਨੂੰ ਜੀ, ਉਹਨਾਂ ਦੀ ਦਿਸ਼ਾ ਹੈਗੀ ਹੈ, ਪੈਰ ਉਹਨਾਂ ਦੇ ਕੋਈ ਜੁੱਤਾ ਨਹੀਂ, ਸਿੱਟੇ ਕੋਈ ਪੱਗ ਨਹੀਂ, ਕੁੱਤਾ ਨਹੀਂ, ਕੁੱਤੀ ਰੋਟੀ ਹੈ, ਸੌ ਟਾਕੀਆਂ ਵਾਲੀ ਕੰਬਲ ਜੇ ਦੋ ਤਲੀ ਤੁੰਗੀ, ਇਹਨਾਂ ਕੋਲ ਪਾਸ ਇਹੋ ਜਿਹੀ ਕਿਰਿਆ ਵਾਲਾ ਕੋਈ ਦਰਖਤ ਬਣਾ ਹੈ। ਰਾਜਾ ਜੀ ਜੀ ਕਸੌਟੀਆਂ ਕਿਉਂ ਲੱਗਦੀਆਂ ਅਧਿਕਾਰ ਪਰਖਣ ਵਾਸਤੇ, ਕਿਉਂ ਇਨਸਾਨ ਦੱਸਿਆ
ਆ ਕੇ ਕਬੀਰਾ ਗੰਠ ਨਾ ਖੋਲ, ਨਾ ਪਟਣ ਨਾ ਪਾਰਕੂ ਨਾ ਗਾਹਕ ਨਾ ਮੋਲ, ਬਿਨ ਗਾਹਕ ਗੁਣ ਵੇਚੀ ਤਾਂ ਗੁਣ ਸਿੰਘ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲਾਖ ਪੱਕਾ। ਸਤਿਕਾਰ ਤੋਂ ਬਿਨਾਂ ਗੁਣ ਫਲੀ ਭੂਤ ਨਹੀਂ ਹੁੰਦਾ। ਤੁਸੀਂ ਬਾਜ਼ਾਰ ਵਿੱਚ ਜਾਓ, ਕੋਈ ਚੀਜ਼ ਖਰੀਦਣੀ ਹੈ ਕਿਸੇ ਦੁਕਾਨ ਤੋਂ, ਅਗਰ ਉਸਦੀ ਕੀਮਤ ਤੁਹਾਡੇ ਪਾਸ ਨਹੀਂ ਤਾਂ ਤੁਹਾਨੂੰ ਵਸਤੂ ਨਹੀਂ ਮਿਲ ਸਕੇਗੀ। ਅਗਰ ਤੁਹਾਡੇ ਵਸਤੂ ਪਸੰਦ ਨਹੀਂ ਆਏਗੀ, ਤੁਸੀਂ ਉਸਨੂੰ ਨਹੀਂ ਖਰੀਦ ਸਕੋਗੇ। ਇਸੇ ਤਰ੍ਹਾਂ ਜਿਹੋ ਜਿਹੀ ਵਸਤੂ ਉਤਨੀ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ। ਸੋ ਕਸੌਟੀ ਦਾ ਪ੍ਰਯੋਜਨ ਇਹੀ ਹੁੰਦਾ, ਪਹਿਲੇ ਸਤਪੁਰਸ਼ ਦੇਖ ਪਰਖ ਨਿਰ ਕੇ ਉਪਦੇਸ਼ ਕਰਿਆ ਕਰਦੇ ਸੀ। ਪੈਰਿਓਂ ਰਾਜਾ ਜਨਕ ਜੀ ਨੇ ਜਾਣ ਕੇ ਕਸੌਟੀ ਕਸਣ ਦੇ ਮਾਰਿਆਂ ਕਿਹਾ ਠਹਿਰਨ ਦੋ ਜੇ, ਉਹਨੂੰ ਪਤਾ ਸੀ ਦੋ ਥਾਂ ਹੋ ਕੇ ਆਇਆ ਹੈ, ਹੁਣ ਇੱਥੇ ਮੇਰੇ ਪਾਸ ਭੇਜਿਆ ਹੈ, ਥੋੜ੍ਹਾ ਕਿਸੇ ਵਾਸਤੇ ਬ੍ਰਹਮਾ ਨੇ ਭੇਜਿਆ, ਥੋੜ੍ਹਾ ਦਿਨ ਕਸ਼ਟ ਫੱਟੀ ਕਰਕੇ ਦੇਖੀਏ। ਪੈਰ ਤੀਸਰੀ ਦਫ਼ਾ ਜਦੋਂ ਇਹ ਗੱਲ ਕਹੀ, ਦਰਬਾਨ ਨੇ ਆ ਕੇ ਵੀ ਠਹਿਰੋ, ਅਜੇ ਰਾਜਾ ਜੀ ਕੋਈ ਰਾਜਕਾਜ ਵਿੱਚ ਮਸ਼ਗੂਲ ਹਨ, ਵਕਤ ਮਿਲੇਗਾ ਆਪਣੂੰ ਜ਼ਰੂਰ ਵਕਤ ਦੇ ਦਿੱਤਾ ਜਾਏਗਾ, ਸ਼ਾਂਤੀ ਨਾਲ ਬੈਠੋ। ਘਬਰਾ ਉੱਠਿਆ, ਇੱਥੇ ਬ੍ਰਹਮ ਗਿਆਨ ਕਿੱਥੇ ਹੈ, ਇਹ ਤਾਂ ਆਪਣੇ ਕੰਮਾਂ ਕਾਰਾਂ ਵਿੱਚ ਹੀ ਮਸ਼ਗੂਲ ਹੈ, ਗ੍ਰਸਤੀ ਹੈ, ਗ੍ਰਸਤੀ ਹੋਣ ਦੇ ਬਾਵਜੂਦ ਫਿਰ ਰਾਜਾ ਹੈ, ਰਾਜੇ ਬਹੁਤੇ ਦੁਖੀ ਹੋਇਆ ਕਰਦੇ, ਬਹੁਤੇ ਜ਼ਿੰਮੇਵਾਰੀਆਂ ਹੋਣ ਕਰਕੇ ਇਉਂ ਕਰਕੇ ਉੱਥੋਂ ਨਰਕ ਤੁਰਿਆ। ਜਾਂਦਿਆਂ ਨੂੰ ਨਾਰਦ ਜੀ ਮਿਲਦੇ ਹਨ, ਪੁੱਛਣਗੇ ਕਿੱਥੋਂ ਆਏ, ਸੁਖਦੇਵ ਜੀ ਕਹਿੰਦੇ ਆਇਆ ਸੀ, ਇਹਨੂੰ ਭੇਜਿਆ ਸੀ ਰਾਜਾ ਜਨਕ ਜੀ ਪਾਸ ਬ੍ਰਹਮਾ ਜੀ ਨੇ, ਪਰ ਇਹ ਤਾਂ ਕੰਮਾਂ ਕਾਰਾਂ ਵਿੱਚ ਹੀ ਮਸ਼ਗੂਲ ਹਨ, ਇਹਨਾਂ ਨੂੰ ਬ੍ਰਹਮ ਗਿਆਨ ਕੋਈ ਪ੍ਰਤੀਤ ਨਹੀਂ ਹੁੰਦਾ। ਆਪ ਹੀ ਜਦੋਂ ਬ੍ਰਹਮ ਗਿਆਨੀ ਦੂਜੇ ਨੂੰ ਕੀ ਗਿਆਨ ਦੇ ਦੇਣਗੇ, ਵਿਸ਼ਵਾਸ ਤੇ ਹੈ ਉਹ ਇੱਥੇ ਕੁਛ ਨਹੀਂ ਦਿੰਦਾ, ਮੈਂ ਦੋ ਤਿੰਨ ਦਫ਼ਾ ਸੁਨੇਹੇ ਭੇਜੇ, ਇਹਨੂੰ ਤਾਂ ਪਤਾ ਹੀ ਨਹੀਂ ਬਾਹਰ ਕੋਈ ਫਕੀਰ ਖੜਾ ਕਿ ਨਾ ਖੜਾ। ਇਉਂ ਕਰਕੇ ਨਾਰਦ ਜੀ ਨੇ ਕਿਹਾ, ਰਾਜਾ ਜਨਕ ਜੀ ਬ੍ਰਹਮ ਗਿਆਨੀ ਹਨ, ਸੰਸਾ ਨਾ ਕਰੋ, ਰਾਜਕਾਜ ਵੀ ਕਰਨਾ ਹੈ ਅਤੇ ਤੁਹਾਨੂੰ ਵਕਤ ਵੀ ਦੇ ਦੇਣਗੇ, ਕਾਲੇ ਨਹੀਂ ਹੋਣਾ ਚਾਹੀਦਾ, ਨਿਸ਼ਕ ਨਹੀਂ ਹੋਣਾ ਚਾਹੀਦਾ। ਜੇ ਕੋਈ ਇੱਕ ਭਿਖੂ ਰੋਟੀ ਮੰਗਣ ਵਾਸਤੇ, ਆਟੇ ਦੀ ਮੁੱਠੀ ਮੰਗਣ ਵਾਸਤੇ ਕਿਸੇ ਦਰਵਾਜ਼ੇ 'ਤੇ ਜਾਂਦਾ, ਉੱਥੇ ਵੀ ਦੋ ਚਾਰ ਮਿੰਟ ਉਸਨੂੰ ਵੇਟ ਕਰਨਾ ਪੈਂਦਾ, ਠਹਿਰਨਾ ਪੈਂਦਾ। ਤੂੰ ਤਾਂ ਐਡੀ ਵੱਡੀ ਭਿਕਸ਼ਾ ਮੰਗਣਾ ਹੈ ਜਿਸਨੂੰ ਪਾ ਕੇ ਸਾਰੇ ਦੁੱਖ ਨਿਵਿਰਤ ਹੋ ਜਾਣ, ਜਨਮਨ ਦੇ ਬੰਧਨ ਕੱਟੇ ਜਾਣ, ਸੋ ਤੇਰੇ ਵਾਸਤੇ ਕਿਤਨਾ ਵੀ ਧੀਰਜ ਨਹੀਂ ਹੈ ਤੇਰੇ ਚਿੱਤ ਵੀ ਦਿਨ ਵੀ ਕਾਫ਼ੀ ਦੇਰ ਜਿਤਨੀ ਦੇਰ ਠਹਿਰਾ ਰੱਖਣ ਠਹਿਰਨਾ ਚਾਹੀਦਾ। ਨਹੀਂ ਨਹੀਂ ਜੀ, ਇੱਥੇ ਕੁਛ ਨਹੀਂ ਹੈ, ਨਾਰਦ ਦੀ ਗੱਲ ਦੀ ਵੀ ਪਰਵਾਹ ਨਾ ਕੀਤੀ। ਨਾਰਦ ਨੇ ਸੋਚਿਆ ਬਈ ਇਸਨੂੰ ਸ਼ਰਧਾਹੀਨਤਾ ਦੁਆਰਾ ਨੁਕਸਾਨ ਪਹੁੰਚੇਗਾ, ਅੱਛੀ ਬਾਤ ਨਹੀਂ, ਬਚਨ ਨੇ ਮੰਨ ਨਹੀਂ ਰਿਹਾ, ਹਠ ਕਰ ਰਿਹਾ, ਸੋ ਇਸਨੂੰ ਕਿਸੇ ਹੋਰ ਤਰੀਕੇ ਸੇ ਸਮਝਾਉਣਾ ਚਾਹੀਦਾ। ਸੋ ਸਮਝਾਉਣ ਵਾਸਤੇ ਨਾਰਦ ਨੂੰ ਦੇਹ ਪਲਟ ਲੈਣ ਦੀ ਤਾਕਤ ਹੈ, ਗੁਪਤ ਪ੍ਰਗਟ ਹੋ ਜਾਣ ਦੀ ਤਾਕਤ ਹੈ। ਆਪਣੀ ਦੇਹ ਪਲਟ ਕੇ ਨਾਰਦ ਜੀ ਜਿਸ ਰਸਤੇ ਸੁਖਦੇਵ ਜਾ ਰਿਹਾ ਸੀ, ਦਰਿਆ ਦੇ ਕਿਨਾਰੇ ਕਿਨਾਰੇ, ਨਾਰਦ ਜੀ ਨੇ ਇੱਕ ਮਜ਼ਦੂਰ ਦੀ ਸ਼ਕਲ ਵਿੱਚ ਟੋਕਰੀ ਲੈ ਕੇ ਮਿੱਟੀ ਦੀਆਂ ਟੋਕਰੀਆਂ ਭਰ ਕੇ ਦਰਿਆ ਵਿੱਚ ਸਿੱਟੀਆਂ ਸ਼ੁਰੂ ਕਰ ਦਿੱਤੀਆਂ। ਉਸ ਰਸਤੇ ਸੁਖਦੇਵ ਜਾ ਰਿਹਾ ਸੀ, ਦੂਰੋਂ ਨਿਗਾਹ ਜਾਂਦੀ ਵੀ ਇਕੱਲਾ ਮਜ਼ਦੂਰ ਹੈ, ਬਹੁਤੇ ਨਹੀਂ ਹਨ, ਪਤਾ ਨਹੀਂ ਕੀ ਕੁਛ ਕਰ ਰਿਹਾ ਇਕੱਲਾ। ਇੱਥੇ ਨਜ਼ਦੀਕ ਪਹੁੰਚਿਆ, ਪਹੁੰਚ ਕੇ ਕਹਿਣ ਲੱਗਾ, ਅਰੇ ਮਜ਼ਦੂਰ ਕਿਆ ਕਰਦੇ ਹੋ? ਅੱਗੋਂ ਕਹਿਣ ਲੱਗਾ, ਮਹਾਰਾਜ ਮੈਂ ਦਰਿਆ ਤੋਂ ਪਾਰ ਹੋਣਾ ਹੈ, ਪੁਲ ਬੰਨ ਰਿਹਾ। ਬੜਾ ਬੇਵਕੂਫ ਹੈ, ਬੜਾ ਮੂਰਖ ਹੈ, ਇਉਂ ਪੁਲ ਬੱਜ ਜੂਗਾ, ਜੇ ਪੁਲ ਨਹੀਂ ਬੱਜੂ ਤੂੰ ਪਾਰ ਕਿਵੇਂ ਹੋ ਜਾਏਗਾ? ਇੰਨੀ ਗੱਲ ਹੀ ਕਹਾਉਣਾ ਚਾਹੁੰਦਾ ਸੀ। ਨਾਰਦ ਟੋਕਰੀ ਉਹ ਸਿੱਟੀ, ਅਸਲੀ ਨਾਰਦ ਦੀ ਸ਼ਕਲ ਵਿੱਚ ਸਾਹਮਣੇ ਖੜਾ, ਕਹਿੰਦਾ ਸੁਖਦੇਵ ਜੀ ਮੈਂ ਤਾਂ ਥੋੜ੍ਹਾ ਜਿਹਾ ਮੂਰਖ ਹਾਂ, ਤੂੰ ਮੇਰੇ ਤੋਂ ਬਹੁਤਾ ਮੂਰਖ ਹੈ। ਮੇਰੀਆਂ ਤਾਂ ਪੰਜ ਸੱਤ ਟੋਕਰੀਆਂ ਰੇਤੇ ਦੀਆਂ ਮਿੱਟੀ ਦੀਆਂ ਗਈਆਂ, ਕੁਛ ਨਹੀਂ ਵਿਗੜਿਆ। ਤੇਰੀਆਂ ਛੇ ਕਲਾ ਵੈਰਾਗ ਦੀਆਂ ਨਸ਼ਟ ਹੋ ਗਈਆਂ, ਰਾਜੀ ਜਨਕ ਜੀ ਅਸੀਂ ਬ੍ਰਹਮ ਗਿਆਨੀ ਤੇ ਕੁਤਰਕ ਪੈਦਾ ਕਰਨ ਕਰ ਗਏ। ਇੱਕ ਕਲਾ ਵੈਰਾਗ ਦੀ ਬੜੀ ਕਠਿਨ ਤਪੱਸਿਆ ਨਾਲ ਕਿਤੇ ਜਾ ਕੇ ਪ੍ਰਾਪਤ ਹੁੰਦੀ ਹੈ। ਤੂੰ ਮੇਰੇ ਤੋਂ ਬਹੁਤਾ ਮੂਰਖ ਹੈ, ਬਹੁਤਾ ਆਪਣਾ ਨੁਕਸਾਨ ਕਰ ਰਿਹਾ, ਮੇਰਾ ਕੀ ਹੈ? ਇੰਨੀ ਗੱਲ ਜਦੋਂ ਕਹੀ, ਜਾ ਉੱਥੇ ਪਹੁੰਚ, ਖਬਰ ਤੇਰੇ ਵਾਸਤੇ ਕਸਵੱਟੀ ਕਸ ਦੇਣ, ਫਿਰ ਨਾਥ ਜੀ ਨੇ ਉੱਥੇ ਮੁੜਿਆ, ਫਿਰ ਸੁਖਦੇਵ ਉੱਥੇ ਆ ਗਿਆ। ਫਿਰ ਦਰਬਾਰ ਨੂੰ ਕਹਿਣ ਲੱਗਾ, ਬੋਲੋ ਰਾਜਾ ਜੀ ਨੂੰ ਮੈਨੂੰ ਵਕਤ ਮਿਲੇ, ਜਨਕ ਜੀ ਹੱਸੇ, ਕਹਿੰਦੇ ਚੰਗਾ ਨਾਰਦ ਨੇ ਮੁੜੇ। ਫਿਰ ਇਤਿਹਾਸ ਅਖੀਰ ਕੁਛ ਦੇਰ ਤੋਂ ਬਾਅਦ ਉਹਨਾਂ ਨੇ ਕਿਹਾ, ਅੱਛਾ ਆਪਣਾ ਤੂੰਬੀ ਆਸਣ, ਇੱਕ ਤੂੰਬੀ ਦੋ ਥੇਲੇ ਦੀ ਸੋਤਾਕੀ ਵਾਲੀ ਆਸਣ ਸੀ, ਔਰ ਜੋੜ ਵਿੱਚ ਰੱਖਿਆ, ਉਹਨੂੰ ਕਹਿ ਦਿਓ ਆ ਜਾ। ਦਰਬਾਰ ਨੇ ਕਹਿ ਤਾ, ਇਹ ਜੋੜ ਵਿੱਚ ਇਹ ਚੀਜ਼ਾਂ ਆਪਣੀਆਂ ਰੱਖ ਜਾ, ਉਹ ਸਾਹਮਣੇ ਉੱਥੇ ਕੰਮ ਕਰ ਰਹੇ ਉਸ ਕਮਰੇ ਵਿੱਚ। ਉੱਥੇ ਪਹੁੰਚੇ ਰਾਜਾ ਜਨਕ ਜੀ ਆਪਣਾ ਬੈਠੇ ਕੁਰਸੀ ਤੇ, ਕੋਈ ਲਿਖ ਪੜ੍ਹ ਰਹੇ ਸਨ। ਦਰਵਾਜ਼ੇ ਤੇ ਜਾ ਕੇ ਨਮਸਕਾਰ ਕਰਕੇ ਖੜ ਗਏ। ਰਾਜਾ ਜਨਕ ਜੀ ਨੇ ਫਿਰ ਨਹੀਂ ਤੱਕਿਆ ਉਹਦੇ ਵੱਲ, ਫਿਰ ਨਹੀਂ ਤੱਕਿਆ ਆਪਣੇ ਉੱਧਰ ਹੀ ਨਿਗਾਹ ਹੈ। ਦੇਰ ਦਾ ਚਿੱਤ ਵਿੱਚ ਫਿਰ ਗਿੱਟੀਆਂ ਗਈਆਂ, ਅਸਚਾਰਜ ਬਾਤ ਹੈ, ਹੁਣ ਤਾਂ ਮੈਂ ਸਾਹਮਣੇ ਖੜਾ ਹਾਂ, ਇੰਨਾ ਕੰਮਾਂ ਕਾਰਾਂ ਵਿੱਚ ਮਸ਼ਗੂਲ, ਅਜੇ ਵੀ ਨਹੀਂ ਪਤਾ ਵੀ ਕੋਈ ਸਾਹਮਣੇ ਖੜਾ। ਅਸਚਾਰਜ ਬਾਤ ਹੈ, ਬਹੁਤ ਹੀ ਖੱਚਾ ਸੁਨਮਾਇਆ ਵਿੱਚ ਇਹੋ ਜਿਹੇ ਕੁਤਰਕ ਕਰੀ ਜਾ ਰਿਹਾ ਹੈ। ਫਿਰ ਅਖੀਰ ਐਸੀ ਖੇਲ ਵਰਤਾਈ ਰਾਜਾ ਜਨਕ ਜੀ ਨੇ, ਉਹ ਡਿਉੜੀ ਜਿਸ ਦੇ ਵਿੱਚ ਇਹਨਾਂ ਦਾ ਤੂੰਬੀ ਆਸਣ ਪਿਆ ਸੀ ਰੱਖ ਗਏ ਸੀ, ਉਹਨੂੰ ਅੱਗ ਲੱਗ, ਅੱਗ ਲੱਗਣ ਕਰਕੇ ਦੌੜਿਆ ਹੋਇਆ ਨੌਕਰ ਆਇਆ, ਮਹਾਰਾਜ ਜੋੜੀ ਨੂੰ ਅੱਗ ਲੱਗੀ ਹੈ, ਜਿਸ ਜੋੜੀ ਦੇ ਵਿੱਚ ਸਵਾਮੀ ਜੀ ਤੂੰਬੀ ਆਸਣ ਪਿਆ ਉਸਨੂੰ ਅੱਗ ਲੱਗ ਗਈ ਹੈ। ਰਾਜਾ ਜਨਕ ਜੀ ਨਹੀਂ ਬੋਲੇ, ਫਿਰ ਦੌੜ ਕੇ ਗਿਆ ਨੌਕਰ ਉੱਥੇ ਜੋੜੀ 'ਤੇ, ਫਿਰ ਮੁੜ ਕੇ ਆਇਆ, ਮਹਾਰਾਜ ਅੱਗ ਬਹੁਤ ਹੀ ਭੜਕ ਉੱਠੀ ਹੈ ਉਸ ਜੋੜੀ ਦੇ ਜਿਸ ਦੇ ਵਿੱਚ ਤੂੰਬੀ ਆਸਣ ਪਿਆ ਸਵਾਮੀ ਜੀ ਦਾ। ਜਦੋਂ ਇਹ ਸੁਣਿਆ ਵੀ ਨਿਆਰਾ ਤੂੰਬੀ ਆਸਣ ਆ, ਦੂਜੇ ਦੌੜ ਕੇ ਜਾਂਦਾ ਤੂੰਬੀ 'ਤੇ ਆਸਣ ਚੱਕ ਲੈਂਦਾ। ਤਾਂ ਉੱਧਰ ਉਹਨਾਂ ਜਿਉਂ ਤਿਉਂ ਕਰਕੇ ਆਪਣੀ ਅੱਗ ਬੁਝਾ 'ਤੀ ਹੋਣੀ, ਜਾਣਦੇ ਆਪੇ ਕਰ ਲੈਣੀ, ਸਾਨੂੰ ਕਰਨ ਦੀ ਕੀ ਲੋੜ ਹੈ। ਤਾਂ ਅੱਗ ਬੁਝਾ ਵਜੂਦ 'ਤੇ ਜਾਂ ਨਾ ਬੁਝਾ 'ਤੀ ਕੁਛ ਵੀ ਹੋਇਆ, ਇੱਥੇ ਆ ਕੇ ਫਿਰ ਕਹਿਣ ਲੱਗਾ, ਮਹਾਰਾਜ ਮੈਂ ਬੜੀ ਦੇਰ ਤੱਕ ਖੜਾ ਹੋਏ, ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ, ਕਿਉਂ ਬਚਪਨ ਤੋਂ ਹੀ ਬੜਾ ਤਿਆਗੀ ਹਾਂ, ਕਦੇ ਕੱਪੜਾ ਨਹੀਂ ਪਾਇਆ, ਤੇਰੀ ਜੁੱਤਾ ਨਹੀਂ ਪਾਇਆ, ਤੇਰੇ 'ਤੇ ਪੱਗ ਨਹੀਂ ਬੰਨ੍ਹੀ, ਕੁੜਤਾ ਨਹੀਂ ਪਾਇਆ, ਅਤੇ ਇਸ ਕਰਕੇ ਮੈਨੂੰ ਕਿਰਪਾ ਕਰਕੇ ਉਪਦੇਸ਼ ਕਰੋ, ਜਿਸ ਕਰਕੇ ਮੇਰਾ ਮਨ ਸ਼ਾਂਤ ਹੋਵੇ। ਅੱਗੋਂ ਰਾਜਾ ਜੀ ਕਹਿੰਦੇ, ਸੁਖਦੇਵ ਜੀ ਆਪਦਾ ਮਨ ਅਜੇ ਮਾਇਆ ਵਿੱਚ ਖਚਤ ਹੈ, ਉਪਦੇਸ਼ ਦੇ ਅਧਿਕਾਰ ਨਹੀਂ, ਮੇਰਾ ਉਪਦੇਸ਼ ਆਪਦੇ ਮਨ ਵਿੱਚ ਠਹਿਰੇਗਾ ਨਹੀਂ, ਧਿਆਨ ਹੋ ਗਿਆ ਮੇਰੇ ਪਾਸ ਕਿਹੜੀ ਮਾਇਆ, ਧਨ ਦੌਲਤ ਪੈਸੇ ਟੱਗ ਨੂੰ ਮੈਂ ਕਦੇ ਹੱਥ ਨਹੀਂ ਲਾਇਆ, ਇੱਕ ਸਿਰਫ ਮੇਰੇ ਪਾਸ 100 ਟਾਕੀ ਵਾਲੀ ਕੰਬਲ ਆਸਣ ਕਹਿ ਲਓ, ਦੋ ਤਲੀ ਵੀ ਹੋ ਤਾਂ ਮੇਰੇ ਪਾਸ ਕੁਛ ਨਹੀਂ, ਇੱਕ ਮੈਨੂੰ ਮੋਟੀ ਕਪੀਨ ਮਾਤਰ ਹੈ, ਹੋਰ ਕਿਆ ਮੇਰੇ ਪਾਸ। ਸੋ ਰਾਜਾ ਜਨਕ ਜੀ ਜਿਤਨਾ ਜਿਸਦੇ ਪਾਸ ਹੈ, ਅਗਰ ਉਸਦੇ ਵਿੱਚ ਉਹ ਖੱਚਤ ਹੈ, ਅਟੈਚਮੈਂਟ ਹੈ ਉਸਦੀ, ਉਹ ਖੱਚਤ ਮੰਨਿਆ ਜਾਂਦਾ, ਥੋੜ੍ਹਾ ਭਾਵੇਂ ਬਹੁਤ ਹੈ, ਦੇਖ ਸਾਡਾ ਪਤਾ ਨਹੀਂ ਲੱਖਾਂ ਦਾ ਸਮਾਨ ਹੋ ਗਿਆ, ਮੈਂ ਪਰਵਾਹ ਨਹੀਂ ਕੀਤੀ, ਤੂੰ ਤੂੰ ਵੀ ਆਸਣ ਵਾਸਤੇ ਦੌੜ ਗਿਆ ਨਾ, ਉੱਥੇ ਇਹ ਨਾ ਫੁੱਕ ਜਾਏ ਕਿਤੇ, ਦੱਸ ਮੈਂ ਖੱਚਤ ਹੈ ਕਿ ਤੂੰ ਖੱਚਤ ਹੈ, ਤੇਰੇ ਤੂੰ ਆਪਣੇ ਚਿੱਤ ਜਿਗਟੀਆਂ ਗਿਣ ਰਿਹਾ ਵੀ ਇਹ ਖੱਚਤ ਹੈ, ਤੂੰ ਖੱਚਤ ਹੈ ਕਿ ਮੈਂ ਖੱਚਤ। ਗੱਲ ਹੋਰ ਹੀ ਨਿਕਲੀ, ਅਖੀਰ ਚੰਗਾ ਕਹਿਣ ਲੱਗੇ, ਨਾਲ ਲੈ ਗਏ ਉੱਡ ਕੇ ਸੁੱਟ ਕੇ ਆਪਣੇ ਮਹਿਲਾਂ ਦੇ ਵਿੱਚ, ਮਹਿਲਾਂ ਬਹੁਤ ਅੱਛਾ ਖਾਟ ਪਾਟ ਬਹੁਤ ਕੁਛ ਦੇ ਕੇ, ਇਹ ਰੋਈਆਂ ਚ ਰਹਿਣ ਵਾਲਾ ਭਲਾ ਵਿਚਾਰਾ ਉੱਥੇ ਦੇਖ ਕੇ ਹੋਰ ਹੈਰਾਨ ਹੋ ਗਿਆ, ਉਹ ਇੰਨੇ ਠਾਠ ਪਾਠ ਵਿੱਚ ਕਿਵੇਂ ਭਜਨ ਕਰਦੇ ਹੋਣਗੇ, ਇਹਨਾਂ ਦਾ ਮਨ ਕਿਵੇਂ ਕਾਇਮ ਰਹਿੰਦਾ ਹੋਵੇਗਾ, ਹੋਰ ਖਿਆਲ ਹੋਇਆ। ਪਰ ਉਪਦੇਸ਼ ਦੇ ਬਾਰੇ ਕਹੀਆਂ, ਮਹਾਰਾਜ ਕਿਰਪਾ ਕਰਕੇ ਉਪਦੇਸ਼ ਕਰੋ, ਅਤੇ ਉਹਨਾਂ ਨੇ ਹੋਰ ਕਸਵੱਟੀ ਕਸੀ, ਕਹਿਣ ਲੱਗਾ ਅਗਰ ਆਪ ਉਪਦੇਸ਼ ਚਾਹੁੰਦੇ, ਇੱਕ ਸ਼ਰਤ ਆਪ ਨੂੰ ਮੰਨਣੀ ਪਏਗੀ, ਹੁਕਮ ਸ਼ਹਿਰ ਦੇ ਵਿੱਚ ਥਾਲੀ ਹੱਥ 'ਤੇ ਦੇ ਦਿੱਤੀ ਪਾਣੀ ਦੀ ਭਰੀ, ਪਿੱਛੇ ਨੰਗੀ ਤਲਵਾਰ ਦਾ ਪਹਿਰੇਦਾਰ ਦੇ ਦਿੱਤਾ, ਸਾਰੇ ਸ਼ਹਿਰ ਵਿੱਚ ਫਿਰ ਕੇ ਆਉਂਗੇ, ਪਾਣੀ ਨਹੀਂ ਡੁੱਲ ਗਿਆ ਫਿਰ ਆਪ ਨੂੰ ਉਪਦੇਸ਼, ਅਗਰ ਪਾਣੀ ਡੁੱਲ ਗਿਆ ਆਪਦਾ ਸਿਰ ਕਲਮ ਹੋ ਜਾਏਗਾ। ਸ਼ਹਿਰ ਦੇ ਵਿੱਚ ਥਾਂ ਥਾਂ ਜਲ ਸਿੰਘ ਮੁਜਰੇ ਰਾਵਣ ਹੁਕਮ ਕਰ ਦਿੱਤਾ ਵਜ਼ੀਰ ਨੂੰ, ਸ਼ੁਰੂ ਹੋ ਗਏ। ਥਾਲੀ ਹੱਥਾਂ 'ਤੇ ਹੈ, ਪਿੱਛੇ ਨੰਗੀ ਤਲਵਾਰ ਦਾ ਪਹਿਰਾ ਹੈ, ਇਹ ਹੁਕਮ ਹੈ, ਜੇ ਪਾਣੀ ਦੀ ਬੂੰਦ ਗਿਰ ਗਈ ਤੇਰਾ ਸਿਰ ਕਲਮ ਹੋ ਜਾਏਗਾ। ਡਰ ਹੈ ਸਿਰ ਵਿੱਚ, ਦਿਲ ਦੇ ਵਿੱਚ, ਬਈ ਜੇ ਮੈਂ ਇੱਧਰ ਉੱਧਰ ਨਿਗਾਹ ਕੀਤੀ ਥਾਲੀ ਡੁੱਲ ਜਾਏਗੀ, ਪਾਣੀ ਡੁੱਲ ਜਾਏਗਾ, ਪਾਣੀ ਡੁੱਲਿਆ ਸਿਰ ਕਤਲ ਹੋ ਜਾਏਗਾ, ਮਾਰੇ ਜਾਣਗੇ। ਇਸ ਕਰਕੇ ਮੌਤ ਦਾ ਡਰਦਾ ਹੋਇਆ ਪੂਰਾ ਖਿਆਲ ਥਾਲੀ ਵਿੱਚ ਰੱਖ ਕੇ ਹੌਲੀ ਹੌਲੀ ਕਦਮ ਉਠਾਉਂਦਾ ਸਾਰੇ ਸ਼ਹਿਰ ਵਿੱਚ ਫਿਰ ਕੇ, ਤੁਸੀਂ ਤਾਂ ਥਾਲੀ ਮੂਹਰੇ ਲਿਆ, ਕਿਉਂ? ਹਾਂਜੀ ਦੇਖੋ, ਨਹੀਂ ਬਿਲਕੁਲ ਡੁੱਲਿਆ ਪਾਣੀ। ਸੁਖਦੇਵ ਜੀ ਸ਼ਹਿਰ ਵਿੱਚ ਕੀ ਹੋ ਰਿਹਾ ਸੀ? ਕੁਛ ਨਹੀਂ ਹੋ ਰਿਹਾ, ਕੁਛ ਨਹੀਂ ਹੋ ਰਿਹਾ ਸੀ। ਪਹਿਰੇਦਾਰ ਨੂੰ ਪੁੱਛਿਆ ਸ਼ਹਿਰ ਵਿੱਚ ਕੀ ਹੋ ਰਿਹਾ ਸੀ, ਥਾਂ ਦਾ ਰਾਗ ਰੰਗ ਚਲਦੇ ਮੁਜਰੇ ਰੌਣਕਾਂ ਠੌਣਕਾਂ। ਸੁਖਦੇਵ ਜੀ ਦੇਖੋ, ਆਪ ਘਰੇ ਕੁਛ ਨਹੀਂ ਹੋ ਰਿਹਾ ਥਾ, ਇਹ ਬੋਲਦਾ ਹੈ ਪਹਿਰੇਦਾਰ ਵੀ ਉੱਥੇ ਬਹੁਤ ਕੁਛ ਹੋ ਰਿਹਾ ਸੀ। ਕਹਿਣ ਲੱਗਾ, ਮਹਾਰਾਜ ਮੈਂ ਕਿਸ ਵਕਤ ਦੇਖਦਾ, ਮੇਰਾ ਖਿਆਲ ਤਾਂ ਥਾਲੀ ਵਿੱਚ ਸੀ, ਅਗਰ ਖਿਆਲ ਇੱਧਰ ਉੱਧਰ ਜਾਂਦਾ ਮੇਰਾ ਸਿਰ ਕਲਮ ਸੀ, ਉਸ ਡਰਦੇ ਮਾਰੇ ਮੈਂ ਖਿਆਲ ਇੱਧਰ ਉੱਧਰ ਨਹੀਂ ਜਾਣ ਦਿੱਤਾ, ਤਾਂ ਜਦੋਂ ਮੈਂ ਖਿਆਲ ਹੀ ਨਹੀਂ ਇੱਧਰ ਉੱਧਰ ਜਾਣ ਤਾਂ ਮੈਨੂੰ ਪਤਾ ਕੀ ਲੱਗੀ ਕੀ ਹੋਰੇ ਦੁਨੀਆ 'ਤੇ। ਕਹਿਣ ਲੱਗੇ, ਤੇਰੇ ਚਿੱਤ ਵੀ ਸੀ ਇਹੋ ਜਿਹੇ ਠਾਠ ਵਾਠ ਕਿਵੇਂ ਭਜਨ ਕਰਦੇ ਹੋਣਗੇ, ਇਸ ਨੂੰ ਦੇਖ ਕੇ ਭੁੱਲ ਗਏ, ਅਸੀਂ ਵੀ ਮੌਤ ਨੂੰ ਯਾਦ ਰੱਖਦੇ, ਜਿਹਨੂੰ ਮੌਤ ਯਾਦ ਹੈ ਉਹਨੂੰ ਦੁਨੀਆਂ ਦੀਆਂ ਇਹ ਚੀਜ਼ਾਂ ਕੁਛ ਪਕੜ ਨਹੀਂ ਕਰ ਸਕਦੀਆਂ, ਆਪਣੇ ਵੱਲ ਖਿੱਚ ਨਹੀਂ ਸਕਦੀਆਂ, ਅਤੇ ਮੌਤ ਨੂੰ ਯਾਦ ਰੱਖਣਾ ਆਪਣੇ ਪੁਰਲੋਕ ਨੂੰ ਸਵਾਰਨ ਦੀ ਸਾਧਨ ਕੁੰਜੀ ਹੈ। ਇਸ ਨੂੰ ਇਹ ਚੀਜ਼ ਭੁੱਲ ਗਈ ਤਦੇ ਇਹ ਇਸ ਪਾਸੇ ਨਹੀਂ ਆਉਂਦਾ ਹੈ, ਜੇ ਥੋੜ੍ਹਾ ਜਿਹਾ ਵੀ ਆਪਣੀ ਮੌਤ ਨੂੰ ਯਾਦ ਕਰੇ ਤਾਂ ਪਰਮੇਸ਼ੁਰ ਦੇ ਪਾਸੇ ਇਸਦਾ ਖਿੱਚ ਹੋ ਜਾਏ, ਬਸ ਹੀ ਖਿੱਚ ਆਉ, ਕਿਉਂਕਿ ਹੋਰ ਤਾਂ ਚੀਜ਼ ਕਿਸੇ ਕੰਮ ਆਉਣੀ, ਦੁਨੀਆਂ ਦਾ ਕੋਈ ਪਦਾਰਥ ਕਿਸੇ ਕੰਮ ਨਹੀਂ ਆਉਣਾ ਜਦੋਂ ਵਕਤ ਆਉਂਦਾ, ਪਤਾ ਨਹੀਂ ਕੱਲ ਆ ਜਾਏ, ਅੱਜ ਆ ਜਾਏ, ਪਰਸੋਂ ਆ ਜਾਏ, ਇਹ ਕੋਈ ਨਹੀਂ ਕਹਿ ਸਕਦੇ। ਸਭ ਕੁਛ ਇੱਥੇ ਛੱਡ ਜਾਣੇ, ਸਰੀਰ ਦੇ ਸਮੇਤ ਅੱਗੇ ਆਪਣੇ ਕਰਮਾਂ ਨਾਲ ਵਾਸਤਾ ਪੈਣਾ। ਗੁਰੂ ਬਾਬਾ ਜੀ ਕਹਿੰਦੇ ਭਾਈ ਬਾਲਾ ਮਰਦਾਨਾ, ਜੀਵ ਦੇ ਤਿੰਨ ਮਿੱਤਰ ਹਨ, ਧਨ ਮਿੱਤਰ ਹੈ, ਸੰਬੰਧੀ ਮਿੱਤਰ ਹਨ, ਇਹਦੇ ਕਰਮ ਮਿੱਤਰ ਹਨ। ਧਨ ਕਦ ਤੱਕ ਹੈ? ਧਨ ਕਦ ਤੱਕ ਹੈ? ਸਰੀਰ ਚ ਪ੍ਰਾਣ ਚੱਲਦੇ ਉਨੀ ਦੇਰ ਤੱਕ। ਸੰਬੰਧੀ ਸ਼ਮਸ਼ਾਨ ਭੂਮਿਕਾ ਥਾਈ ਗਾਹ ਨਹੀਂ ਕੋਈ ਨਾਲ ਜਾਂਦਾ, ਅੱਗੇ ਇਹਦੇ ਕਰਮ ਮਿੱਤਰ ਹਨ। ਇਹਨਾਂ ਦੀ ਤਾਂ ਇੱਥੇ ਤੱਕ ਹੀ ਹੱਦ ਹੈ। ਗਾਹ ਆਪਣੇ ਕਰਮ ਚੰਗੇ ਕਰਮ ਮਿੱਤਰ ਹਨ, ਬੁਰੇ ਕਰਮ ਇਹਦੇ ਦੁਸ਼ਮਣ। ਬੁਰੇ ਕਰਮਾਂ ਦਾ ਫਲ ਦੁੱਖ ਮਿਲਣਾ, ਦੁਸ਼ਮਣ ਤੋਂ ਦੁੱਖ ਮਿਲਿਆ ਕਰਦਾ, ਮਿੱਤਰ ਤੋਂ ਸੁੱਖ ਮਿਲਿਆ ਕਰਦਾ, ਉਹਨਾਂ ਨੂੰ ਸੁੱਖ ਦੇਣਾ। ਅਤੇ ਕਰਮ ਨਾ ਕੀਤੋ ਮਿੱਤ, ਆਪਣੇ ਕਰਮਾਂ ਨੂੰ ਮਿੱਤਰ ਨਾ ਬਣਾਇਆ, ਕੀ ਕੀਤਾ? ਇਸ ਵਾਸਤੇ ਮੌਤ ਨੂੰ ਯਾਦ ਰੱਖਣਾ ਸਾਧ ਸਿੰਘ ਦਾ, ਆਪਣੇ ਪ੍ਰਲੋਕ ਨੂੰ ਸਵਾਰਨ ਦਾ ਇੱਕ ਕੁੰਜੀ ਹੈ। ਬਾਬਾ ਅਮਰਦਾਸ ਤੀਸਰੇ ਪਾਤਸ਼ਾਹ ਮਹਾਰਾਜ ਨੂੰ ਪੰਡਿਤ ਨੇ ਕਿਹਾ, ਅਜੇ ਤੱਕ ਬਚਪਨ ਲੰਘ ਗਈ, ਜਵਾਨੀ ਲੰਘ ਗਈ, ਬੁਢਾਪੇ ਨੇ ਮੂੰਹ ਪਾਇਆ ਹੋਇਆ ਹੈ, 60-60 ਸਾਲ ਦੀ ਉਮਰ ਹੋ ਗਈ, ਬਾਬਾ ਜੀ ਅਜੇ ਨਿਗੁਰੇ, ਨਿਗੁਰੇ ਦੀ ਤਾਂ ਗੱਤ ਹੁੰਦੀ ਨਹੀਂ ਕਦੇ ਵੀ। ਇਹ ਇਸ ਤਰ੍ਹਾਂ ਦੱਸਿਆ, ਨਿਗੁਰੇ ਨੂੰ ਤਾਂ ਗਿਆਨ ਹੀ ਨਹੀਂ ਹੈ, ਭਾਵੇਂ ਕਿੰਨਾ ਵੀ ਸ੍ਰਿਸ਼ਟਾਚਾਰ ਹੋਵੇ, ਗੁਰੂ ਬਿਨਾਂ ਕਦੇ ਗੱਤ ਨਹੀਂ ਹੁੰਦੀ, ਕਿੰਨੀ ਮਿਸਲ ਪੂਰੀ ਤਿਆਰ ਨਾ ਹੋ ਗਈ, ਜਿੰਨੀ ਦਸਖਤ ਨਾ ਹੋ ਗਿਆ, ਫਜ਼ੂਲ ਹੈ ਸਾਰੀ। ਇਸ ਕਰਕੇ ਗੁਰੂ ਕਿਰਪਾ ਤੋਂ ਬਿਨਾਂ ਕਦੇ ਗਿਆਨ ਨਹੀਂ ਹੁੰਦਾ, ਮੁਕਤ ਨਹੀਂ ਹੁੰਦੀ, ਇਹ ਨਿਯਮ ਹੈ, ਇਹ ਅਸੂਲ ਹੈ। ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ, ਲਗਨ ਲੱਗੀ, ਇਹ ਸ਼ੌਕ ਲੱਗਿਆ, ਫਿਰ ਸਮਝਾਉਣ ਤੇ ਪੰਡਿਤ ਬ੍ਰਹਮਚਾਰੀ ਕਰਮਕਾਂਡੀ ਪਾਮਿਸ਼ ਤੇ ਸਮਝਾਉਣ ਤੇ ਸੂਝਬੂਝ ਪਈ ਕਿ ਗੁਰੂ ਸ਼ਰਨ ਦੀ ਅਵਸ਼ ਜ਼ਰੂਰਤ ਹੈ, ਗੁਰੂ ਬਿਨਾਂ ਇਸਦਾ ਕਦੇ ਕਾਰਜ ਰਾਸ ਨਹੀਂ ਹੁੰਦਾ। ਅਤੇ ਇਸ ਗੱਲ ਦੀ ਸਮਝ ਨਹੀਂ, ਗੁਰੂ ਕੀ ਵਸਤੂ ਹੁੰਦੀ ਹੈ, ਕਿਵੇਂ ਜਾਣਾ ਗੁਰੂ ਨੂੰ, ਕਿਵੇਂ ਮਿਲਾਂ, ਕਿੱਥੇ ਢੂੰਡਾਂ, ਕੀ ਕਰਾਂ, ਇਸ ਗੱਲ ਤੋਂ ਅਗਿਆਤ ਹਨ। ਇਸ ਗੱਲ ਦੀ ਸਮਝ ਨਹੀਂ ਕੀ ਕੀਤਾ ਜਾਏ, ਸਿਰਫ ਪ੍ਰਾਰਥਨਾ ਉੱਥੇ ਨਹੀਂ, ਕਿਉਂਕਿ ਆਪ ਜੀ ਵਿਛੜ ਦਾ ਪਹਿਲੇ ਤੀਰਥ ਯਾਤਰਾ ਵਿੱਚ ਸੀ ਵੀ 22 ਸਾਲ ਗੰਗਾ ਜੀ ਦੀ ਯਾਤਰਾ ਕਰਦੇ ਰਹੇ ਪ੍ਰਾਰਥਨਾ ਉਸਦੇ ਅੱਗੇ ਗੰਗਾ ਮਾਤਾ ਮੈਨੂੰ ਗੁਰੂ ਦਾ ਮਿਲਾਪ ਕਰਾ ਮੈਂ ਇੰਨੇ ਸਾਲ ਤੇਰੀ ਯਾਤਰਾ ਕੀਤੀ ਹੈ ਮੈਨੂੰ ਪਤਾ ਲੱਗੇ ਗੁਰੂ ਸ਼ਰਨ ਪ੍ਰਾਪਤ ਹੋਵੇ ਇਤਿਹਾਸ ਪ੍ਰਾਰਥਨਾ ਇਸੇ ਤਰ੍ਹਾਂ ਆਪ ਜੀ ਦੇ ਭਤੀਜੇ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਵਿਆਹੀ ਹੋਈ ਸੀ ਉਹ ਰੋਜ਼ ਅੰਮ੍ਰਿਤ ਵੇਲੇ ਪਹਿਰਾਤ ਰਹੇ ਨੇ ਉੱਠ ਕੇ ਇਸ਼ਨਾਨ ਆਦਿ ਕਰਕੇ ਕੁਛ ਦੇਰ ਸਿਮਰਨ ਵਿੱਚ ਜੁੜਨਾ ਚੁੱਪ ਚੁਪਾ ਅਤੇ ਅਜੱਪਾ ਜਾਪ ਜਪਣਾ ਉਸ ਤੋਂ ਬਾਅਦ ਦੁੱਧ ਆਦਿ ਰਿੜਕਣਾ ਔਰ ਨਿੱਤ ਦੀ ਅੰਮ੍ਰਿਤ ਵੇਲੇ ਦੀ ਬਾਣੀ ਦਾ ਪਾਠ ਵੀ ਨਾਲ ਨਾਲ ਕਰੀ ਜਾਣਾ ਭਜਨ ਕਰਨ ਵਾਲੇ ਜਿਹੜੇ ਗੁਰਮੁਖ ਹਨ ਉਹ ਇਕਾਂਤ ਬੈਠ ਕੇ ਸਿਮਰਨ ਕਰਦੇ ਹਨ ਸਤਸੰਗ ਦੇ ਵਿੱਚ ਆਪਣੀ ਬਿਰਤੀ ਜੋੜ ਕੇ ਹਰੀ ਜਸ ਕਰਦੇ ਨੇ ਸੁਣਦੇ ਨੇ ਇੱਥੇ ਉਪਦੇਸ਼ ਵੀ ਹੈ ਭਜਨ ਵੀ ਔਰ ਕੰਮਕਾਰ ਦੇ ਦੌਰਾਨ ਵਿੱਚ ਵੀ ਉਹ ਰੱਬ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਿਆ ਕਰਦੇ ਹੱਥ ਪਾਉਂ ਕਰ ਕਾਮ ਸਭ ਚੇਤਨ ਨਹੀਂ ਹਾਂਜੀ ਨਾਮਦੇਵ ਦੀ ਬਾਬਤ ਕਈ ਦਫ਼ਾ ਸੁਣਿਆ ਹੋਣਾ ਭਗਤ ਨਾਮਦੇਵ ਜੀ ਹੋਏ ਗੋਬਿੰਦ ਸਿੰਘ ਨਾਮਦੇਵ ਮਨ ਲੀਣਾ ਆੜ ਦਾਮ ਕੋ ਛੀ ਪਰੋ ਹੋਇਓ ਲਾਖੀ ਨਾ ਉਹਦੀ ਬਾਬ ਕਿਆ ਆਉਂਦਾ ਟੋਡੀ ਦਾ ਚਿੰਬਾ ਵੇਖੋ ਲੱਕਾਂ ਦਾ ਹੋ ਗਿਆ ਨਾਮਦੇਵ ਜੀ ਨੇ ਜਿਸ ਵਕਤ ਗੋਬਿੰਦ ਦਾ ਪਰਮੇਸ਼ੁਰ ਦੇ ਅਨੇਕਾ ਨਾਮ ਹਨ ਇਸਨੇ ਇਸ ਨਾਮ ਦਾ ਅਭਿਆਸ ਕੀਤਾ ਬਿਰਤੀ ਤਦਰੂਪ ਹੋ ਗਈ ਬਿਰਤੀ ਕਹੀ ਜੀ ਦਰਵੀ ਭੂਤ ਚੀਜ਼ ਹੈ ਜਿਸ ਚੀਜ਼ ਦਾ ਵਾਰ ਵਾਰ ਪਿਆਰ ਨਾਲ ਚਿੰਤਨ ਕਰਦੇ ਉਹਦਾ ਰੂਪ ਹੀ ਬਣ ਜਾਇਆ ਕਰਦੀ ਹੈ ਇਉਂ ਜਦੋਂ ਮਨ ਪੂਰਾ ਇਕਾਗਰ ਹੋ ਗਿਆ ਔਰ ਸ਼ੁੱਧ ਹੋ ਗਿਆ ਨਾਮ ਜਪਦੇ ਜਪਦੇ ਉਸ ਮੌਕੇ ਦੋ ਚੀਜ਼ਾਂ ਇਹਦੇ ਵਿੱਚ ਪੈਦਾ ਹੁੰਦੀਆਂ ਪ੍ਰਭ ਕੇ ਸਿਮਰਨ ਰਿੱਧ ਸਿੱਧਨੋ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਸਤਿਗੁਰੂ ਵਾਹਿਗੁਰੂ ਅੰਤਰਜਾਮੀ ਜੋ ਛੁਪਿਆ ਉਹ ਪ੍ਰਗਟ ਹੋ ਜਾਣਾ ਔਰ ਉਸਦੀ ਸ਼ਕਤੀ ਰਿੱਧੀ ਸਿੱਧੀ ਨਿਧੀ ਆਪ ਹਾਜ਼ਰ ਹੋਣੀ ਕਿਤੇ ਆਦੋ ਮੈਂ ਰਿੱਧੀ ਸਿੱਧੀ ਨਿਧੀ ਨੂੰ ਗੈਰ ਲਾਜ਼ਮੀ ਸ਼ਕਤੀ ਦੱਸਿਆ ਹੈ ਬ੍ਰਹਮ ਗਿਆਨ ਪ੍ਰਭ ਪ੍ਰਾਪਤੀ ਨੂੰ ਲਾਜ਼ਮੀ ਸ਼ਕਤੀ ਦੱਸਿਆ ਸਵਯੋਂ ਨਾਮਦੇਵ ਜੀ ਦੇ ਬਹੁਤ ਦਫ਼ਾ ਪਰਮਾਤਮਾ ਨੇ ਕੰਮ ਇੱਕ ਦਫ਼ਾ ਦਾ ਜ਼ਿਕਰ ਕਿਤੇ ਨਾਮਦੇਵ ਦੀ ਛਤਰੀ ਨੂੰ ਕਿਸੇ ਨੇ ਅੱਗ ਲਾ ਦਿੱਤੀ ਉਹ ਸੜ ਗਈ ਸਾਰਾ ਸਮਾਨ ਸੜ ਗਿਆ ਉਸਦਾ ਨਾਨਾ ਵਾਮਦੇਵ ਕਹਿਣ ਲੱਗਾ ਬੇਟਾ ਨਾਮਦੇਵ ਸਮੇਂ ਨੂੰ ਗੁਜ਼ਾਰਨ ਵਾਸਤੇ ਘੱਟੋ ਘੱਟ 3 ਗੱਲਾਂ ਦੀ ਅਵੱਸ਼ੀ ਜ਼ਰੂਰਤ ਹੈ ਵਿਰਕਤ ਅਤੇ ਵਿਰਕਤ ਲੋਕਾਂ ਨੂੰ ਵੀ ਇਸ ਦੀ ਲੋੜ ਪਿਆ ਕਰਦੀ ਹੈ ਕੁੱਲੀ ਜੁੱਲੀ ਗੁੱਲੀ ਯਾਨੀ ਅੰਨ ਵਸਤਰ ਅਸਥਾਨ ਪ੍ਰਾਣ ਦੀ ਰੱਖਿਆ ਵਾਸਤੇ ਭੋਜਨ ਔਰ ਇੱਕ ਕੋਈ ਮਕਾਨ ਮੰਜੇ ਦਾ ਥਾਂ ਘੱਟੋ ਘੱਟ ਅਤੇ ਬਾਕੀ ਤਨ ਟਕਣ ਨੂੰ ਕੱਪੜਾ ਇੰਨੀ ਗੱਲ ਤਾਂ ਜ਼ਰੂਰੀ ਹੈ ਵਿਰਕਤ ਅਤੇ ਵਿਰਕਤ ਲੋਕਾਂ ਨੂੰ ਵੀ ਇਸ ਤੋਂ ਬਿਨਾਂ ਸਰਦਾ ਨਹੀਂ ਹੋਰ ਸਰੀਰ ਦੀਆਂ ਜ਼ਰੂਰੀਅਤ ਪੂਰੀਆਂ ਕਰਨ ਵਾਸਤੇ ਕਈ ਗੱਲਾਂ ਹੋਰ ਵੀ ਚਾਹੀਦੀਆਂ ਹਨ ਪਰ ਇਹ ਤਾਂ ਜ਼ਰੂਰੀ ਹਨ ਸੋ ਇਸ ਕਰਕੇ ਲੈ 20 ਰੁਪਏ ਸਮਾਨ ਖਰੀਦ ਲਿਆ ਸ਼ਹਿਰ ਜਾ ਕੇ, ਉਸ ਵੇਲੇ ਜੋ ਚਾਹੀਦਾ ਛਪਰੀ ਦਾ ਸਮਾਨ, ਤੇ ਇੱਕ ਕੋਈ ਕਾਰੀਗਰ ਛਪਰੀ ਬੰਨਣ ਵਾਲਾ ਜੋ ਬੰਨਣ ਜਾਣਦਾ ਵਿੱਚ ਹੀ ਤਰ੍ਹਾਂ ਉਹਨੂੰ ਲੈ ਆਵੀ। ਨਾਮਦੇਵ ਸ਼ਹਿਰ ਨੂੰ ਤੁਰ ਜਾਂਦਾ, ਰਸਤੇ ਚ ਮਹਾਤਮਾ ਦਾ ਮਿਲਾਪ ਹੋ ਗਿਆ। ਉਹਨਾਂ ਨੇ ਕਿਤੇ ਪੁੱਛਿਆ ਲੰਗਰ ਕਿਸੇ ਸ਼ਾਹੂਕਾਰ ਸੇਠ ਦਾ ਚੱਲਦਾ ਹੋਵੇ, ਕਿਉਂ ਕਹਿੰਦੇ ਪ੍ਰਸ਼ਾਦ ਛਕਣਾ ਭੁੱਖੇ ਨੇ ਇਹ ਫਕੀਰ ਸਾਧੂ। ਉਸਨੇ ਨਾਮਦੇਵ ਨੇ 20 ਰੁਪਏ ਦੀ ਰਸਤ ਲੈ ਦਿੱਤੀ। ਆਪ ਕਿਸੇ ਇਕਾਂਤ ਥਾਂ ਪ੍ਰਭੂ ਧਿਆਨ ਵਿੱਚ ਮਗਨ ਹੋ ਜਾਂਦਾ ਹੈ। ਵਾਹਿਗੁਰੂ ਅੰਤਰਜਾਮੀ ਸਰਵ ਸ਼ਕਤੀਮਾਨ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋਤ ਭਾਵੇ ਨਾਨਕ ਸਾਈ ਗਲ ਚੰਗੀ। ਨਿਰਗੁਣ ਰੂਪ ਹੋਣ ਕਰਕੇ ਇੱਕ ਰੂਪ ਹੀ ਹੈ, ਔਰ ਸਰਗੁਣ ਰੂਪ ਹੋਣ ਕਰਕੇ ਬਹੁਤੇ ਰੰਗ। ਵੈਸੇ ਪਰਮੇਸ਼ਵਰ ਦੇ 3 ਰੂਪ ਬਣਨੇ ਆ, ਨਿਰਗੁਣ ਸਰਗੁਣ ਤੇ ਵੈਰਾਗ। ਜਿਵੇਂ ਸੋਨਾ ਇੱਕ ਵੀ ਹੈ, ਬਗਹਿਣੇ ਰੂਪ ਹੋਣ ਕਰਕੇ ਬਹੁਤ ਵੀ ਹੈ, ਪਾਣੀ ਇੱਕ ਵੀ ਹੈ, ਝੱਗ ਲਹਿਰ ਗੁਰਬਦੇ ਹੋਣ ਦੇ ਬਾਵਜੂਦ ਬਹੁਤ ਵੀ ਹੈ, ਇਸੀ ਤਰ੍ਹਾਂ ਹੈ ਇੱਕੋ ਹੀ। ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਦੀ ਅਵਸਥਾ ਵੀ ਬਹੁਤ ਸਮਝੋ। ਸੋ ਪਰ ਉਹ ਪ੍ਰੇਮ ਦੇ ਵਸੀਭੂਤ ਜ਼ਰੂਰ ਹੈ। ਜਦੋਂ ਪ੍ਰੇਮ ਦੀ ਖਿੱਚ ਪੈਂਦੀ ਹੈ ਕਿਸੇ ਪ੍ਰੇਮੀ ਦੀ, ਜਿਹਾ ਜਾ ਚਾਹੁੰਦਾ ਉਹਦੀ ਸ਼ਕਲ ਸਾਰ ਕੇ ਉਹਨੂੰ ਦਰਸ਼ਨ ਦੇ ਦਿੰਦਾ ਹੈ, ਇਹ ਜ਼ਰੂਰ ਹੈ, ਅਤਿਅੰਤ ਪ੍ਰੇਮ ਦੇ ਵਸੀਭੂਤ ਹੈ। ਸੋ ਵਾਹਿਗੁਰੂ ਅੰਤਰਜਾਮੀ ਨੇ ਸੋਚਿਆ ਇਹਨੇ ਮੇਰੇ ਸੰਤਾਂ ਦੀ ਸੇਵਾ ਵਾਸਤੇ ਵੀ ਅੱਗੇ ਲਾ ਤੀ, ਚਲੋ ਇਹਨਾਂ ਦਾ ਇਹਦਾ ਕੰਮ ਮੈਂ ਕਰਾਂ। ਪਰਮੇਸ਼ਰ ਨੇ ਇੱਕ ਪਾਸੇ ਬੇਟੀ ਇੱਕ ਮਿਸਤਰੀ ਦਾ ਰੂਪ ਧਾਰ ਲਿਆ, ਔਰ ਫੂਸ ਵਾਲੇ ਜੋ ਕੁਛ ਚਾਹੀਦਾ ਸੀ ਸਾਮਾਨ ਛਪਰੀ ਦਾ ਲੈ ਕੇ ਹਾਜ਼ਰ ਹੋ ਗਿਆ, ਜਿੱਥੇ ਨਾਮਦੇਵ ਦਾ ਨਾਨਾ ਬਾਮਦੇਵ ਉਡੀਕ ਕਰ ਰਿਹਾ ਸੀ। ਦੱਸੋ ਜੀ ਛਪਰੀ ਕਿੱਥੇ ਬਣਾਵਾਂ, ਇਹਨੂੰ ਨਾਮਦੇਵ ਨੇ ਭੇਜਿਆ, ਬਣਾ ਦਿੱਤੀ, ਜਿੱਥੇ ਇਸ਼ਾਰਾ ਕੀਤਾ ਛਪਰੀ ਬਣਾ ਕੇ, ਫਿਰ ਅੰਤਰ ਗਿਆਨ ਹੋ ਗਏ, ਸਾਕਾਰ ਰੂਪ ਪ੍ਰਗਟ ਕੀਤਾ ਸੀ, ਫਿਰ ਨਿਰਾਕਾਰ ਹੋ ਗਿਆ, ਆਪਣੇ ਅਸਲੀ ਸਰੂਪ ਵਿੱਚ ਨੀਂਦ ਹਾਸਲ ਕਰ ਲਈ। ਸੋ ਖੈਰ ਇਸ ਛਪਰੀ ਦੀ ਸ਼ੋਰ ਦੂਰ ਤੱਕ ਫੈਲ ਗਈ। ਸੋ ਭਗਤ ਤ੍ਰਿਲੋਚਨ ਹੋਇਆ, ਉਹਨਾਂ ਨੂੰ ਵੀ ਇਸ ਦੀ ਬਹੁਤ ਪਤਾ ਲੱਗਿਆ ਵੀ ਭਗਤ ਨਾਮਦੇਵ ਕਿਵੇਂ ਭਗਤੀ ਕਰਦਾ ਹੈ, ਉਸਦੇ ਪਰਮਾਤਮਾ ਬੜੇ ਕੰਮ ਕਰਦਾ ਹੈ। ਜਰਾ ਚੱਲ ਕੇ ਤਾਂ ਦੇਖੀਏ, ਦਰਸ਼ਨ ਦੀਦਾਰ ਵਾਸਤੇ ਆਏ ਇਹ ਭਗਤ, ਸਾਰੇ ਗ੍ਰਸਤ ਵਿੱਚ ਦ੍ਰਿਸ਼ਟੀ ਹੋਏ। ਸੰਤਾਂ ਦੀ ਸੰਗਤ, ਸਤਸੰਗ ਕਰਨੀ, ਸੇਵਾ ਕਰਨੀ, ਭਜਨ ਕਰਨਾ ਇਹਦਾ ਮੁੱਖ ਫਰਜ਼ ਸੀ। ਸੋ ਨਾਮਦੇਵ ਚੀਂਬੇ ਹੋਣ ਕਰਕੇ ਚੰਦੇ ਚੰਦੇ ਠਾਕਿਆ ਕਰਦੇ, ਉਹਨਾਂ ਸਮੇਂ 'ਚ ਕੱਪੜੇ ਧੋਇਆ ਕਰਦੇ ਸਨ, ਆਪਣਾ ਕੰਮ ਕਰ ਰਹੇ ਨੇ। ਤ੍ਰਿਲੋਚਨ ਉਹਦਾ ਘਰ ਪੁੱਛਦਾ ਹੋਇਆ ਉੱਥੇ ਆ ਪਹੁੰਚਾ, ਕਿਸੇ ਨੇ ਦੱਸਿਆ ਵੀ ਉਹ ਸਾਹਮਣੇ ਨਾਮਦੇਵ ਆ ਜਿਹੜੇ ਚੰਦੇ ਠਾਕ ਰਹੇ। ਫਿਰ ਉਹਨੂੰ ਜਾ ਕੇ ਮਿਲੇ, ਫਤਿਹ ਵਗੈਰਾ ਬੁਲਾਈ, ਜੋ ਕੁਛ ਸਮੇਂ ਦੇ ਮੁਤਾਬਕ ਉਸਮ ਰਿਵਾਜ਼ ਸੀ ਆਪਣੇ ਆਪਣੇ ਤੇ, ਪਰ ਉਹਨਾਂ ਦੇ ਚਿੱਤ ਵਿੱਚ ਕੁਤਰਕ ਪੈਦਾ ਹੋ ਗਈ, ਸ਼ੰਕਾ ਪੈਦਾ ਹੋ ਗਿਆ, ਪਰਮੇਸ਼ਰ ਇਹਦੇ ਕੰਮ ਕਰਦਾ, ਇਹ ਤਾਂ ਸਾਡੇ ਲੋਕਾਂ ਨੂੰ ਕੰਮਾਂ ਕਾਰਾਂ ਵਿੱਚ ਹੀ ਮਸਤ ਹੈ। ਉਸ ਮੌਕੇ ਉਸ ਅਵਸਥਾ ਦੇ ਮੁਤਾਬਕ ਇੱਕ ਸ਼ੰਕਾ ਮਈ ਸਲੋਕ ਕਿਉਂ ਉਚਾਰਨ ਤਾਂ ਪੜ ਲੋ। ਚੰਦੇ ਠਾਕਣ ਕਰਕੇ ਮਾਇਆ ਕਮਾਉਣ ਦਾ ਸਾਧਨ ਬਣਾ ਰਿਹਾ। ਪਰਮਾਤਮਾ ਦਾ ਭਜਨ ਕਿਹੜੇ ਵੇਲੇ ਕਰਦਾ, ਲੋਕ ਕਹਿੰਦੇ ਨੇ ਰੱਬੇ ਦੇ ਬੜੇ ਕੰਮ ਕਰਦਾ। ਇਤਿਆਦਿਕ ਸ਼ੰਕਾ ਲਈ ਸਲੋਕ ਉਚਾਰਨ ਕੀਤਾ, ਜਿਸ ਦੇ ਜਵਾਬ ਵਿੱਚ ਨਾਮਦੇਵ ਜੀ ਕਹਿੰਦੇ ਤ੍ਰਿਲੋਚਨ ਜੀ, ਜੇ ਹੋਰ ਕੋਈ ਅਣਜਾਣ ਆਦਮੀ ਹੋਵੇ ਉਹ ਤਾਂ ਸ਼ੰਕਾ ਪੈਦਾ ਕਰ ਹੀ ਲਵੇ, ਉਸ ਦਾ ਖੁਦਬੰਦ ਕੀ ਭਜਨ ਕਰਨ ਵਾਲੇ ਪੁਰਸ਼ ਹੋ। ਭਜਨ ਦਾ ਤਾਲਕ ਹੱਥਾਂ ਪੈਰਾਂ ਨਾਲ ਹੈ ਕਿ ਮਨ ਨਾਲ ਹੈ? ਭਜਨ ਕਹਿੰਦੇ ਨੇ ਜਿਸ ਨੂੰ ਕੋਈ ਯਾਦ ਕਰਦਾ ਮਨ ਉਹਦਾ ਭਜਨ ਕਰਦਾ, ਜਿਸ ਵਸਤੂ ਨਾਲ ਪਿਆਰ ਉਹ ਯਾਦ ਰਹਿੰਦੀ ਹੈ, ਸੋ ਇਸ ਕਰਕੇ ਪਰਮੇਸ਼ੁਰ ਨੂੰ ਯਾਦ ਕਰਨਾ, ਉਹਦਾ ਭਜਨ ਕਰਨਾ ਹੈ, ਇਹ ਮਨ ਦਾ ਕੰਮ ਹੈ, ਖਿਆਲ ਦਾ ਕੰਮ ਹੈ, ਨਾ ਕਿ ਹੱਥਾਂ ਪੈਰਾਂ ਦਾ ਕੰਮ। ਹੱਥੀਂ ਪੈਰੀ ਅਗਰ ਕੰਮ ਹੋਈ ਚੱਲੇ, ਪਰਮੇਸ਼ੁਰ ਦਾ ਭਜਨ ਮਨ ਕਰਕੇ ਹੋਈ ਚੱਲੇ, ਕੀ ਹਾਨੀ ਵਾਲੀ ਗੱਲ ਹੈ? ਉਸ ਨੂੰ ਅਗਲੇ ਸਲੋਕ ਦੇ ਵਿੱਚ ਉਹਨਾਂ ਨੂੰ ਤਰਲੋਚਨ ਨੂੰ ਨਾਮਦੇਵ ਜੀ ਨੇ ਇਉਂ ਜਵਾਬ ਦਿੱਤਾ। ਹੱਥੀਂ ਪੈਰੀ ਜੀ ਕੰਮ ਕਰੀਏ, ਨਾਮਦੇਵ ਜੀ ਕਹਿੰਦੇ ਤਰਲੋਚਨ ਜੀ, ਹੱਥੀਂ ਪੈਰੀਂ ਅਗਰ ਕੰਮ ਹੋਈ ਚੱਲੇ, ਔਰ ਮਨ ਕਰਕੇ ਪਰਮੇਸ਼ੁਰ ਦਾ ਭਜਨ ਹੋਈ ਚੱਲੇ, ਕੀ ਹਾਨੀ ਵਾਲੀ ਗੱਲ ਹੈ? ਵਿਹਾਰ ਵੀ ਸਿੱਧ ਹੋਈ ਜਾਂਦਾ ਔਰ ਪਰਮਾਰਥ ਵੀ ਸਿੱਧ ਹੋਈ ਜਾਂਦਾ, ਦੋਏ ਗੱਲਾਂ ਹੋਈ ਜਾਂਦੀਆਂ। ਇੱਕ ਜ਼ਿਮੀਂਦਾਰ ਹਲਦਾਂ ਦੇ ਹੱਥ ਵਿੱਚ ਹਲਦਾ ਮੁੰਨਾ, ਜ਼ਬਾਨ ਔਰ ਖਿਆਲ ਦੇ ਨਾਲ ਭਜਨ ਕਰਦਾ, ਦੋਵੇਂ ਗੱਲਾਂ ਹੋ ਸਕਦੀਆਂ। ਹੱਥ ਵਿੱਚ ਸਟੀਅਰਿੰਗ ਹੈ, ਭਜਨ ਕਰੀ ਜਾਂਦਾ, ਬੜਾ ਸੌਖਾ ਹੋ ਸਕਦਾ। ਇਸੇ ਤਰ੍ਹਾਂ ਹੋਰ ਜਿਹੜੇ ਹੱਥੀਂ ਪੈਰੀ ਕੰਮ ਕਰਨੇ ਹਨ, ਉਹਨਾਂ ਦੇ ਵਿੱਚ ਭਜਨ ਬਖੂਬੀ ਹੋ ਸਕਦਾ। ਪਰ ਜੇ ਕਰਨਾ ਹੋਵੇ, ਵਿਵੇਕੀ ਪੁਰਖ ਜਿਹੜਾ, ਜਿਸ ਨੂੰ ਸੱਤ ਅਸੱਤਾ ਨਿਰਣਾ ਹੈ, ਸੱਤ ਪਰਮੇਸ਼ੁਰ, ਪਰਮੇਸ਼ੁਰ ਦਾ ਨਾਮ, ਇਸ ਤੋਂ ਬਿਨਾਂ ਸਭ ਅਸੱਤ ਹੈ, ਉਹ ਸੱਤ ਵਸਤੂ ਨੂੰ ਕਦੋਂ ਭੁਲਾਉਣਾ ਚਾਹੁੰਦਾ ਹੈ? ਸੰਯੋਗ ਕਰਕੇ, ਪਰ ਜਿਸ ਵਕਤ ਕੋਈ ਦਿਮਾਗੀ ਕੰਮ ਕਰਨਾ ਹੈ, ਖਿਆਲੀ ਕੰਮ ਕਰਨਾ ਹੈ, ਉਸ ਮੌਕੇ ਜ਼ਰੂਰ ਭਜਨ ਵਿਸਰਦਾ, ਕਿਉਂਕਿ ਉਹ ਵੀ ਖਿਆਲ ਦਾ ਕੰਮ ਹੈ, ਇਹ ਵੀ ਖਿਆਲ ਦਾ ਕੰਮ। ਜਿਹੜੇ ਕੋਈ ਪੜ੍ਹਨ ਲਿਖਣ ਵਾਲੀ ਲਾਈਨ ਵਿੱਚ ਹਨ, ਲਿਰਿਕਲ ਲਾਈਨਾਂ ਜਾਂ ਹੋਰ ਕੁਛ ਹੈ, ਉਸ ਮੌਕੇ ਜ਼ਰੂਰ ਭਜਨ ਵਿਸਤਰ ਜਾਂਦਾ ਹੈ, ਪਰ ਉਸ ਮੌਕੇ ਇਉਂ ਕਰਨਾ ਚਾਹੀਦਾ ਜਿੰਨੀ ਦੇਰ ਤੋਂ ਕੰਮ ਕਾਰ ਕੀਤਾ ਕੀਤਾ, ਕੋਈ ਜਿਹੜਾ ਸਮਾਂ ਮਿਲਦਾ ਉਹਨੂੰ ਸੰਭਾਲੀ ਚੱਲੇ। ਤੁਸੀਂ ਉਹ ਭਜਨ ਕਰਨ ਵਾਲੇ ਜਿਹੜੇ ਇਕਾਂਤ ਬੈਠ ਕੇ ਵੀ ਸਮਾਧੀ ਕਰਦੇ ਹਨ, ਸਤਸੰਗ ਵਿੱਚ ਕੀਰਤਨ ਹਰੀ ਜਸ ਇਹ ਵੀ ਭਜਨ ਹੈ, ਔਰ ਕੰਮ ਕਾਰ ਦੇ ਦੌਰਾਨ ਵਿੱਚ ਵੀ ਉਹ ਪਰਮੇਸ਼ੁਰ ਦਾ ਭਜਨ ਕਰੀ ਜਾਂਦੇ। ਇਹ ਜਦੋਂ ਤਰਲੋਚਨ ਜੀ ਨੂੰ ਨਾਮਦੇਵ ਨੇ ਦੱਸਿਆ, ਨਾਮਾ ਕਹਿ ਤਰਲੋਚਨਾ ਮੁਖ ਸੇ ਰਾਮ ਸਮਾਲ ਹਾਥ ਕੌਮ ਕਰ ਕਾਮ ਸਭ ਚੀਤ ਨਿਰੰਜਨ ਨਾਲ, ਫਿਰ ਤਰਲੋਚਨ ਨੇ ਸ਼ੰਕਾ ਕੀਤੀ ਕਿ ਇਹ ਕੈਸੇ ਹੋ ਸਕਦਾ, ਦੋ ਗੱਲਾਂ ਕਿਵੇਂ ਹੋ ਸਕਦੀਆਂ। ਉਸਦੇ ਜਵਾਬ ਵਿੱਚ ਇੱਕ ਸ਼ਬਦ ਉਚਾਰਨ ਕਰਕੇ ਦੱਸਿਆ, ਜਿਹਦੇ ਵਿੱਚ ਕੁਛ ਦ੍ਰਿਸ਼ਟਾਂਤ ਪ੍ਰਮਾਣ ਨੂੰ ਸਮਝਾਉਂਦੇ ਹਨ। ਮਨ ਮੇਰਾ ਜੀ ਗੁੱਡੀਆ ਦੇ, ਮਨ ਮੇਰਾ ਜੀ ਗੁੱਡੀਆ ਦੇ, ਐਟ ਏ ਟਾਈਮ ਕੰਮ ਵੀ ਨਹੀਂ ਚੱਲੇ ਨਾਲੇ ਭਜਨ ਇੱਕ ਵੀ ਹੋ ਸਕਦਾ, ਉਸਦੇ ਜਵਾਬ ਵਿੱਚ ਸ਼ਬਦ ਉਚਾਰਨ ਕਰਦੇ ਨੇ। ਹਾਨੀ ਲੈ ਕਾਗਜ਼ ਕਾਟੀਲੇ ਗੂਟੀ ਆਕਾਸ਼ ਮਦੇ ਫਰਮੀ ਅਲੇ, ਪੰਚ ਜਨਾ ਸਿਓ ਬਾਤ ਬਤਊਗਾ ਤੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਣਕ ਕਲਾਚਿਤ ਮਾਂਡੀ ਅਲੇ। ਹਾਨੀ ਲੈ ਕੁੰਭ ਪਰਾਈ ਲੈ ਉਦਕ ਰਾਜ ਕੁਵਾਰ ਪੁਰੰਦਰੀਏ, ਅਸਤ ਵਿਨੋਦ ਵਿਚਾਰ ਕਰਤ ਹੈ ਚੀਤ ਸੋ ਗਾਗਰ ਰਾਖੀ ਅਲੇ, ਮੰਦਰ ਏਕ ਦੁਆਰ ਦੱਸ ਜਾ ਕੇ ਗਊ ਚਰਾਵਨ ਛਾੜੀ ਅਲੇ, ਪੰਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਲੇ। ਕਹਿਤ ਨਾਮ ਦਿਓ ਸੁਣੋ ਤੁਰਲੋਚਨ ਬਾਰਕ ਪਾਲਨ ਪੌੜੀ ਅਲੇ, ਅੰਤਰ ਬਾਹਰ ਕਾਜ ਵਿਰੁੱਧ ਹੀ ਚੀਤ ਸੋ ਬਾਰਕ ਰਾਖੀ ਅਲੇ। ਇਹ ਦ੍ਰਿਸ਼ਟਾਂਤ ਪ੍ਰਮਾਣ ਮਿਸਾਲਾਂ ਦਿੱਤੀਆਂ। ਕਹਿੰਦੇ ਨੇ ਜਿਵੇਂ ਇੱਕ ਪਤੰਗ ਬਾਜ ਕਿਸੇ ਲੜਕੇ ਨੇ ਕਾਗਜ਼ ਲਿਆਂਦੇ, ਉਸਦਾ ਪਤੰਗ ਬਣਾਇਆ, ਡੋਰੀ ਨੂੰ ਬੰਨਿਆ, ਆਪਣੇ ਕੋਠੇ ਤੇ ਖੜ ਕੇ ਉਹ ਪਤੰਗ ਚੜਾ ਰਿਹਾ ਹੈ, ਉਸਦੇ ਪੰਜ ਸੱਤ ਮਿੱਤਰ ਕੋਲ ਖੜੇ ਹਨ, ਉਹ ਵੀ ਗੱਲਾਂ ਬਾਤਾਂ ਕਰ ਰਹੇ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰ ਰਿਹਾ, ਪਤੰਗ ਵੀ ਚੜਾ ਰਿਹਾ, ਦੋਵੇਂ ਗੱਲਾਂ ਕਰ ਰਿਹਾ। ਅਸਲੀ ਖਿਆਲ ਪਤੰਗ ਵਾਲਾ ਹੈ, ਬਾਜ ਬਿਰਤੀ ਦੁਆਰਾ ਗੱਲਾਂ ਬਾਤਾਂ ਵੀ ਕਰੀ ਜਾਂਦੇ। ਕਿਸੇ ਤਰ੍ਹਾਂ ਭਜਨ ਕਰਨ ਵਾਲੇ ਜਿਹਨੂੰ ਅੱਛੀ ਤਰ੍ਹਾਂ ਸਦਾ ਵਿਵੇਕ ਪੈਦਾ ਹੋਇਆ ਹੈ, ਉਹ ਹੱਥੀ ਪੈਰੀ ਕੰਮ ਵੀ ਕਰੀ ਜਾਂਦੇ ਨੇ ਔਰ ਮਨ ਕਰਕੇ ਭਜਨ ਵੀ ਕਰੀ ਜਾਂਦੇ। ਦੂਸਰੇ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਹੈ, ਇੱਕ ਕੋਈ ਸੁਨਿਆਰ ਆਪਣੀ ਦੁਕਾਨ ਵਿੱਚ ਬੈਠਾ ਹੋਇਆ, ਬਰੀਕ ਬਰੀਕ ਗਹਿਣੇ ਕੱਢ ਰਿਹਾ। ਉਹਦੇ ਪਾਸ ਪੰਜ ਸੱਤ ਹੋਰ ਆਦਮੀ ਬੈਠੇ ਹੋਏ, ਗੱਲਾਂ ਬਾਤਾਂ ਕਰ ਰਹੇ ਨੇ। ਉਹ ਗੱਲਾਂ ਬਾਤਾਂ ਦਾ ਉੱਤਰ ਜਵਾਬ ਵੀ ਦੇਈ ਜਾਂਦਾ ਹੈ, ਤੇ ਪੂਰਾ ਧਿਆਨ ਉਹਦਾ ਗਹਿਣੇ ਕਰਨ ਵੱਲ, ਨੀ ਉਧਰ ਲੱਗੀ ਹੋਈ ਹੈ। ਇਸੀ ਤਰ੍ਹਾਂ ਜਿਹੜੇ ਗੁਰਮੁਖ ਨੇ ਮਨ ਕਰਕੇ ਭਜਨ ਕਰੀ ਜਾਂਦੇ ਨੇ, ਹੱਥੀ ਪੈਰੀ ਵਿਵਹਾਰ ਕਾਰ ਵੀ ਕਰੀ ਜਾਂਦੇ ਨੇ, ਵਾਜ ਬੀਤੀ ਦੁਆਰਾ ਉੱਧਰ ਵੀ ਥੋੜਾ ਥੋੜਾ ਖਿਆਲ ਦੇਈ ਜਾਂਦੇ ਹਨ। ਸੋ ਹੋਰ ਇੱਕ ਦ੍ਰਿਸ਼ਟਾਂਤ ਦਿੰਦੇ ਹਨ, ਜੈਸੇ ਪਹਿਲੇ ਸਮਿਆਂ ਵਿੱਚ ਪਿੰਡਾਂ ਥਾਵਾਂ ਵਿੱਚ ਲੜਕੀਆਂ ਬਾਹਰੋਂ ਪਾਣੀ ਭਰਦੀਆਂ ਹੁੰਦੀਆਂ ਸਨ। ਕਈ ਲੜਕੀਆਂ ਸਿਰਾਂ ਤੇ ਘੜੇ ਹਨ, ਪਾਣੀ ਦੇ ਭਰ ਕੇ ਆਪਣੇ ਘਰਾਂ ਨੂੰ ਲਿਆ ਰਹੀਆਂ ਹਨ। ਘੜੇ ਨੂੰ ਹੱਥ ਕੋਈ ਨਹੀਂ ਪਾਇਆ ਹੋਇਆ, ਰਸਤੇ 'ਚ ਹੱਸਦੀਆਂ ਖੇਡਦੀਆਂ ਗੱਲਾਂ ਬਾਤਾਂ ਵੀ ਕਰਦੀਆਂ ਹੁੰਦੀਆਂ ਹਨ, ਜਿਵੇਂ ਗੱਲਾਂ ਬਾਤਾਂ ਕਰ ਰਹੀਆਂ ਹਨ ਆਪਸ ਵਿੱਚ ਹੀ, ਔਰ ਪੂਰਾ ਖਿਆਲ ਘੜਿਆਂ ਵਿੱਚ ਹੱਥ ਨਹੀਂ ਪਿਆ। ਅਗਰ ਬੈਲੈਂਸ ਖਰਾਬ ਹੋ ਜਾਏ, ਖਿਆਲ ਉੱਧਰੋਂ ਹਟ ਜਾਏ, ਉਹਦਾ ਜੋ ਘੜੇ ਦਾ ਬੈਲੈਂਸ, ਜਿਵੇਂ ਸਾਈਕਲ ਬੈਲੈਂਸ ਨਾਲ ਚੱਲਦੇ ਹਨ, ਘੜਾ ਗਿਰ ਜਾਏ। ਇਸੇ ਤਰ੍ਹਾਂ ਪੂਰਾ ਧਿਆਨ ਘੜੇ ਵਿੱਚ ਹੈ। ਸੋ ਘੜੇ ਵਿੱਚ ਧਿਆਨ ਵੀ ਹੈ ਔਰ ਗੱਲਾਂ ਬਾਤਾਂ ਵੀ ਕਰੀ ਜਾਂਦੀਆਂ ਹਨ। ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਹਨ ਗਊ ਦਾ। ਗਊ ਤਾਜ਼ੀ ਸੂਈ ਹੋਈ ਹੈ, ਬਾਹਰ ਪੰਜ ਚਾਰ ਕੋ ਚਰਨ ਛੱਡ ਦਿੱਤੀ, ਉਹਦਾ ਖਿਆਲ ਜਿਵੇਂ ਆਪਣੇ ਬੱਚੇ ਵਿੱਚ ਰਹਿੰਦਾ ਹੈ, ਚੜ੍ਹਦੀ ਬਾਹਰ ਹੈ। ਇਸੀ ਤਰ੍ਹਾਂ ਜਿਹਨੂੰ ਵਾਹਿਗੁਰੂ ਦਾ ਪ੍ਰੇਮ ਹੈ, ਉਹ ਕਦੇ ਰੱਬ ਦੇ ਨਾਮ ਨੂੰ ਨਹੀਂ ਵਿਸਾਰਦੇ, ਹੱਥੀਂ ਪੈਰੀਂ ਕੰਮ ਵੀ ਕਰੀ ਜਾਂਦੇ। ਅਖੀਰ ਅੱਗੇ ਆਖਰੀ ਦ੍ਰਿਸ਼ਟਾਂਤ ਦਿੰਦੇ ਹਨ, ਜਿਵੇਂ ਇੱਕ ਬੱਚਾ ਕਿਸੇ ਮਾਈ ਦਾ ਵਿਹੜੇ ਵਿੱਚ ਘੂੰਗੜੇ 'ਤੇ ਪਾਇਆ ਹੋਇਆ, ਉਹ ਘਰ ਦੇ ਅੰਦਰ ਕਦੇ ਬਾਹਰ ਕੰਮ ਕਾਰ ਕਰ ਰਹੀ ਹੈ, ਪਰ ਅਸਲੀ ਖਿਆਲ ਜਿਹੜਾ ਹੈ ਆਪਣੇ ਬੱਚੇ ਵਿੱਚ ਹੈ, ਉਹਨੂੰ ਕੋਈ ਕੁੱਤਾ ਬਿੱਲੀ ਜਾਂ ਕੋਈ ਤੰਗ ਨਾ ਕਰੇ। ਇਸੀ ਤਰ੍ਹਾਂ ਜਿਹੜੇ ਗੁਰਮੁਖ ਹਨ, ਹੱਥੀਂ ਪੈਰੀਂ ਕੰਮ ਵੀ ਕਰੀ ਜਾਂਦੇ ਹਨ ਔਰ ਮਨ ਕਰਕੇ ਭਜਨ ਕਰੀ ਜਾਂਦੇ ਹਨ। ਚਿੱਤ ਹਰੀ ਦੇ ਨਾਮ ਨਾਲ ਲਾਈਏ, ਕੀਤਾ ਜਾਏਗਾ ਗੁਰੂ ਸਤ ਵਿੱਚ ਬੋਲੋ
ਧੰਨ ਹੈ 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 ਧੰਨ ਹੈ
ਮੇਰਾ